ਉਨਚੀ ਪ੍ਰਭ ਤਿਆਰੀ ਕਰਵਾਏ ਡਾਰੇ ਦੀਨ ਐਨ ਸਮਦਾਈ ਕਰਿਓ ਕੂਚ ਚੱਲ ਪਰੇ ਅਗੇਰੇ ਕਿਤ ਕੁਛ ਉਲੰਘੇ ਜਿਸ ਬੇਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸੰਤਾਂ ਦੇ ਪਾਤਰ ਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ, ਔਰ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਆਪ ਦੇ ਜੀਵਨ ਦੀਆਂ ਘੜੀਆਂ ਔਰ ਬਹੁਤ ਹੀ ਕੀਮਤੀ ਦੁਰਲਭ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਦਇਆ ਨਿਧ ਅੰਤਰਯਾਮੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਭਗਤੇ ਪਿੰਡ ਤੋਂ ਚੱਲ ਕੇ ਰਸਤੇ ਵਿਚ ਬੰਦਰ ਆਦਿਕ ਨਗਰਾਂ ਤੋਂ ਹੁੰਦੇ ਹੋਏ ਬਰਗਾੜੀ ਪਹੁੰਚੇ ਹਨ। ਬਰਗਾੜੀ ਨਿਵਾਸੀਆਂ ਨੂੰ ਸਤਿਗੁਰਾਂ ਨੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਕਪੂਰੇ ਚੌਧਰੀ ਦਾ ਭਤੀਜਾ ਇਸ ਨਗਰ ਵਿਚ ਰਹਿੰਦਾ ਸੀ, ਉਹਨੂੰ ਪਤਾ ਲੱਗਾ, ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ, ਸਾਹਿਬ ਨੂੰ ਬੇਨਤੀ ਕੀਤੀ, ਸੇਵਾ ਕਰਕੇ ਮਹਾਰਾਜ ਮੈਂ ਜੰਗ ਦੀ ਮੁਹਿੰਮ ਤੇ ਚੱਲਿਆ ਹਾਂ, ਪਰ ਜਦੋਂ ਪਤਾ ਲੱਗਾ ਤੁਸੀਂ ਆਏ ਹੋ ਤੇ ਤੁਹਾਡੇ ਦਰਸ਼ਨ ਕਰਨ ਲਈ ਆਇਆ। ਸਤਿਗੁਰਾਂ ਵਚਨ ਕੀਤਾ, ਤੂੰ ਨਾ ਚੜ੍ਹਾਈ ਕਰੀ, ਕੱਲ ਨੂੰ ਦੁਸ਼ਮਣ ਚੜ੍ਹ ਕੇ ਆਵੇਗਾ, ਆਪਣੇ ਨਾਲ ਦੇ ਸਾਥੀਆਂ ਨੂੰ ਲੜਨ ਲਈ ਭੇਜ ਦੀ, ਆਪ ਅੰਦਰ ਹੀ ਰਹੀ, ਕਿਉਂਕਿ ਜੇ ਤੂੰ ਗਿਆ ਤੇ ਤੇਰੀ ਰਣ ਭੂਮੀ ਵਿਚ ਮੌਤ ਹੋ ਜਾਣੀ। ਅਗਲੇ ਦਿਨ ਦੁਸ਼ਮਣ ਚੜ੍ਹ ਕੇ ਆਇਆ, ਨਾਲ ਦੇ ਸਾਥੀਆਂ ਨੂੰ ਭੇਜ ਕੇ ਆਪ ਅੰਦਰ ਬੈਠ ਗਿਆ, ਪਰ ਘਰ ਵਾਲੀ ਨੇ ਤਾਨਾ ਮਾਰਿਆ ਕਿ ਤੂੰ ਇੱਥੇ ਬੈਠਾ, ਆ ਵੰਗਾਂ ਪਾ ਲੈ, ਇਹ ਆਪਣੀ ਦਸਤਾਰ ਤੇ ਸ਼ਸਤਰ ਮੈਨੂੰ ਦੇ ਦੇ, ਮੈਂ ਪਾ ਕੇ ਜੰਗ ਦੇ ਵਿਚ ਲੜਦੀ ਹਾਂ। ਔਰਤ ਦੇ ਇਹ ਬੋਲ ਨਾ ਸਹਾਰਦਾ ਹੋਇਆ ਆਪ ਘੋੜੇ ਤੇ ਚੜ੍ਹ ਕੇ ਜੰਗ ਚ ਗਿਆ, ਖੂਬ ਲੜਿਆ। ਆਖਰਕਾਰ ਦੁਸ਼ਮਣ ਦਲ ਵਿਚੋਂ ਕਿਸੇ ਨੇ ਬੰਦੂਕ ਦੀ ਗੋਲੀ ਦਾਗੀ, ਇਹਦੀ ਛਾਤੀ ਚ ਵੱਜੀ, ਉਰੇ ਦੇ ਪ੍ਰਾਣ ਨਿਕਲ ਗਏ। ਹੋਣੀ ਜੋ ਵਰਤਣੀ ਸੀ ਉਹ ਦਸਵੇਂ ਪਾਤਸ਼ਾਹ ਨੇ ਦੱਸ ਦਿੱਤੀ ਸੀ, ਉਹ ਵਰਤ ਕੇ ਹੀ ਰਹਿੰਦੀ ਹੈ। ਉਹ ਇਹਦੇ ਸਰੀਰ ਨੂੰ ਲੋਥ ਨੂੰ ਚੁੱਕ ਕੇ ਘਰ ਲੈ ਆਏ। ਫਿਰ ਅੱਗੇ ਵੀ ਬਚਨ ਹੋਇਆ ਪਰ ਮੁੜ ਕੇ ਜੀਵਤ ਨਾ ਹੋ ਸਕਿਆ। ਉਹ ਬਰਗਾੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਠਹਿਰੇ ਨੇ, ਇਥੋਂ ਅੱਗੇ ਹੋਰ ਜਿਹੜੇ ਨਗਰ ਨੇ ਉਨ੍ਹਾਂ ਦਾ ਚਾਲਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਦਸਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ, ਦਸਵੇਂ ਪਾਤਸ਼ਾਹ ਦੀ ਪਵਿੱਤਰ ਅੰਮ੍ਰਿਤ ਕਥਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਜਸ ਹੈ ਗੁਰੂ ਖਾਲਸਾ ਜੀ। ਇਹ ਬਾਜਾਂ ਵਾਲੇ ਪਾਤਸ਼ਾਹ ਦੀਆਂ ਸਿਫਤਾਂ ਹਨ, ਇਹ ਬਾਜਾਂ ਵਾਲੇ ਚੋਜੀ ਪ੍ਰੀਤਮ ਦੀਆਂ ਵਡਿਆਈਆਂ ਹਨ, ਜੋ ਆਪਾਂ ਸਾਰਿਆਂ ਨੇ ਰਲ ਕੇ ਗਾਉਣੀਆਂ ਨੇ। ਸਤਿਗੁਰਾਂ ਨੂੰ ਤਾਂਗ ਨਹੀਂ ਕਿ ਕੋਈ ਸਾਡੀ ਵਡਿਆਈ ਕਰੇ, ਪਰ ਅਸੀਂ ਸਤਿਗੁਰਾਂ ਦੀ ਵਡਿਆਈ ਇਸ ਕਰਕੇ ਕਰਨੀ ਹੈ ਕਿ ਵੱਡੇ ਸਾਹਿਬ ਦੀ ਵਡਿਆਈ ਕਰਦਿਆਂ ਅਸੀਂ ਜੋ ਛੋਟੇ ਤੇ ਤੁੱਛ ਜੀਵਾਂ, ਵੱਡੇ ਦੀ ਵਡਿਆਈ ਕਰਦਿਆਂ ਅਸੀਂ ਵੀ ਵੱਡੇ ਹੋ ਜਾਵਾਂਗੇ। ਆਓ ਵੱਡੇ ਦੀਆਂ ਵਡਿਆਈਆਂ ਚ ਜੁੜੀਏ, ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਚੌਪਏ ਹੁਣ ਸ੍ਰੀ ਪ੍ਰਭ ਤਿਆਰੀ ਕਰਵਾਏ।
ਸਤਿਗੁਰੂ ਗੁਰੂ ਕਲਗੀਧਰ ਜੀ ਨੇ ਬਰਗਾੜੀ ਪਿੰਡ ਤੋਂ ਚਾਲੇ ਦੀ ਤਿਆਰੀ ਕੀਤੀ ਹੈ,
ਡਾਰੇ ਜੀ ਨੈਣ ਸਮੁੰਡਾਏ,
ਨਾਲ ਜਿੰਨੇ ਸਾਥੀ ਨੇ, ਜਿੰਨੇ ਸੂਰਮੇ ਬਹਾਦਰ ਯੋਧੇ ਨੇ, ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਤਿਆਰ ਕੀਤੇ ਹਨ।
ਕਰਿਓ ਕੁਛ ਚੱਲ ਪਰੇ ਅਗਾਰੇ,
ਸਤਿਗੁਰਾਂ ਦਾ ਘੋੜਾ ਵੀ ਸ਼ਿੰਗਾਰ ਕੇ ਸੇਵਾਦਾਰ ਮਹਾਰਾਜ ਜੀ ਲਈ ਲਿਆਇਆ। ਅਕਾਲ ਪੁਰਖ ਨੂੰ ਮਨਾ ਕੇ ਸਤਿਗੁਰੂ ਜੀ ਘੋੜੇ ਤੇ ਚਾਲੇ ਦੀ ਅਰਦਾਸ ਕਰਕੇ ਬੈਠੇ ਨੇ। ਇਹ ਪੁਰਾਤਨ ਸਮੇਂ ਦੀ ਮਰਿਆਦਾ ਹੈ, ਹੁਣ ਵੀ ਜਦੋਂ ਦਲ ਪੰਥ ਕਿਤੇ ਇੱਕ ਪੜਾਅ ਤੋਂ ਦੂਸਰੇ ਪੜਾਅ ਤੇ ਚਾਲਾ ਪਾਉਂਦਾ ਤੇ ਚਾਲੇ ਸਮੇਂ ਅਰਦਾਸ ਕੀਤੀ ਜਾਂਦੀ, ਉਹਨੂੰ ਚਾਲਿਆਂ ਦੀ ਅਰਦਾਸ ਕਹਿੰਦੇ ਨੇ। ਪੁਰਾਣੇ ਸਿੰਘ ਜਦੋਂ ਕਿਤੇ ਘਰੋਂ ਚੱਲਣ ਲੱਗਦੇ ਨੇ ਤਾਂ ਵੀ ਅਰਦਾਸ ਕਰਕੇ ਚੱਲਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਦੇ ਸਾਥੀ ਸਿੰਘਾਂ ਨੇ ਚਾਲੇ ਦੀ ਅਰਦਾਸ ਕੀਤੀ ਹੈ, ਘੋੜੇ ਤੇ ਸਵਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ ਹਨ।
ਕਿਸਕ ਕੋਸ ਲੰਘੇ ਜਿਸ ਬੇਰੇ,
ਇਸੇ ਤਰ੍ਹਾਂ ਬਰਗਾੜੀ ਤੋਂ ਚਲਦਿਆਂ ਚਲਦਿਆਂ ਜਦੋਂ ਕੁਝ ਕੋਹ ਦਾ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਲੰਘ ਕੇ ਗਏ ਹਨ।
ਬੈਵਲ ਤੇ ਚੋਰਾਸੀ ਨਾਮੋ,
ਖਾਲਸਾ ਜੀ ਅੱਗੇ ਨਗਰ ਆਇਆ ਹੈ ਬੈਵਲ, ਬੈਬਲ ਤੇ ਸੋਰਾਸੀ, ਸੋਰਾਸੀ ਨੂੰ ਅੱਜ ਕੱਲ ਸੋਰਾਮ ਵੀ ਕਹਿੰਦੇ ਨੇ। ਇਹ ਜਿਹੜੇ ਦੋ ਪਿੰਡ ਨੇ ਇਹ ਅੱਗੇ ਆਏ ਹਨ।
ਕਰੇ ਬਿਲੋਕਣ ਜਬ ਇਹ ਗ੍ਰਾਮ,
ਜਦੋਂ ਇਹ ਪਿੰਡ ਇਹ ਗ੍ਰਾਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖੇ ਨੇ, ਬੈਬਲ ਤੇ ਸੋਰਾਸੀ ਨਾਮ ਦੇ ਇਹ ਦੋ ਨਗਰ ਲੰਘਦਿਆਂ ਮਹਾਰਾਜ ਜੀ ਨੇ ਵੇਖੇ ਹਨ।
ਇਹਨਾਂ
ਦੋਵਾਂ ਪਿੰਡਾਂ ਦੀ ਸਾਂਝੀ ਜ਼ਮੀਨ ਸੀ, ਉਥੇ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਲੇ ਸਥਾਨ ਤੇ ਡੇਰਾ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਟਿਕਾਣਾ ਕੀਤਾ ਹੈ।
ਸਨੇ ਸਨੇ ਪਹੁੰਚੇ ਸ਼ੁਭ ਸਭ ਆਨ,
ਔਰ ਸਨੇ ਸਨੇ ਸਹਿਜੇ ਸਹਿਜੇ ਜਿਹੜੇ ਨਾਲ ਦੀਆਂ ਫੌਜਾਂ ਸਨ, ਨਾਲ ਜਿੰਨੇ ਸਿਪਾਹੀ ਸਨ, ਉਹ ਵੀ ਚਲਦਿਆਂ ਚਲਦਿਆਂ ਜਿਹੜਾ ਵਹੀਰ ਸੀ ਉਹ ਵੀ ਆਪ ਪਹੁੰਚਿਆ ਹੈ।
ਪਹਿਰ ਤੀਸਰਾ ਦਿਨ ਤੋਂ ਬਯੋ,
ਦੁਪਹਿਰ ਦਾ ਸਮਾਂ ਬਤੀਤ ਹੋ ਗਿਆ, ਤੀਸਰਾ ਪਹਿਰ ਸ਼ਾਮ ਦਾ ਸਮਾਂ, ਸ਼ਾਮ ਤੋਂ ਵੀ ਪਹਿਲਾਂ ਤੀਸਰਾ ਪਹਿਰ ਉਹ ਸਮਾਂ ਆ ਪਹੁੰਚਿਆ ਹੈ।
ਦੋਦੇ ਵਾਲ ਤਾਲ ਕੋ ਨਾਮੋ, ਤਿਸ ਮੈਂ ਸੁਣ ਜਲ ਕੋ ਅਬਰਾਮੋ।
ਖਾਲਸਾ ਜੀ ਇੱਥੇ ਨੇੜੇ ਹੀ ਇੱਕ ਦੋਦੇ ਵਾਲ ਤਾਲ ਸੀ, ਤਾਲ ਤਲਾਬ ਸੀ, ਤੇ ਮਹਾਰਾਜ ਜੀ ਨੇ ਸੁਣਿਆ ਕਿ ਦੋਦੇ ਵਾਲ ਦੇ ਵਿੱਚ ਇੱਕ ਤਾਲ ਹੈ, ਤਲਾਬ ਹੈ, ਔਰ ਉਹਦਾ ਜਲ ਬੜਾ ਸੁੰਦਰ ਹੈ। ਤਲਾਬ ਦਾ ਜਲ ਬੜਾ ਅਕਸਰ, ਵੈਸੇ ਤਲਾਬਾਂ ਦਾ ਜਲ ਕਸਮੈਲਾ ਹੋ ਜਾਂਦਾ ਕਿਉਂਕਿ ਇੱਕੋ ਜਗ੍ਹਾ ਤੇ ਖੜਾ ਰਹਿੰਦਾ, ਪਰ ਇਸ ਤਲਾਬ ਦਾ ਜਿਹੜਾ ਜਲ ਸੀ ਉਹ ਬੜਾ ਨਿਰਮਲ ਤੇ ਸਵੱਛ ਸੀ, ਇਹ ਮਹਾਰਾਜ ਜੀ ਨੇ ਸੁਣਿਆ ਹੈ।
ਇਹ ਸੁਚੇਤੇ ਚੇਤੇ ਗਿਆ ਗਏ,
ਮਹਾਰਾਜ ਜੀ ਸੁਚੇਤੇ ਵਾਸਤੇ, ਤੀਸਰਾ ਪਹਿਰ ਸੀ ਦਿਨ ਦਾ, ਸਰੀਰ ਦੀ ਕਿਰਿਆ ਸੋਧਣ ਵਾਸਤੇ ਤਲਾਬ ਦੇ ਨੇੜੇ ਗਏ ਹਨ।
ਇਸ਼ਨਾਨ ਤਾਂ ਕਰ ਲਏ,
ਉਥੇ ਮਹਾਰਾਜ ਜੀ ਨੇ ਤਲਾਬ ਦੇ ਨਿਰਮਲ ਜਲ ਵਿਚ ਸੋਚ ਇਸ਼ਨਾਨ ਕੀਤਾ, ਇਸ਼ਨਾਨ ਪਾਨ ਕੀਤਾ ਜਲ ਦੇ ਨਾਲ, ਸੋਹਣਾ ਨਿਰਮਲ ਜਲ ਹੈ।
ਇੱਕ ਸ਼ਹੀਦ ਤੁਰਕ ਤਬ ਆਵਾ,
ਮਹਾਰਾਜ ਜੀ ਨੇ ਉਥੇ ਹੀ ਉਹ ਜਿਹੜਾ ਤਾਲ ਸੀ ਨਾ ਸਰੋਵਰ, ਇਸ਼ਨਾਨ ਪਾਣੀ ਕਰਕੇ ਹਟੇ ਹੀ ਨੇ, ਇਨੇ ਨੂੰ ਇੱਕ ਉੱਚੀ ਆਤਮਾ ਹੈ, ਸਰੀਰ ਨਹੀਂ ਹੈ ਉਹਦੇ ਕੋਲ, ਕੇਵਲ ਆਤਮਾ ਹੈ, ਇਹ ਨਿਰਮਲ ਆਤਮਾ ਹੈ, ਸ਼ੁੱਧ ਆਤਮਾ ਹੈ, ਤੇ ਜਿਹੜੀ ਸ਼ੁੱਧ ਆਤਮਾ ਨਿਰਮਲ ਆਤਮਾ ਹੁੰਦੀ ਉਹਨੂੰ ਸ਼ਹੀਦ ਵੀ ਕਹਿ ਦਿੰਦੇ ਨੇ। ਕਹਿੰਦੇ ਇੱਕ ਆਤਮਾ ਆਈ, ਉਹਦਾ ਨਾਂ ਸ਼ਹੀਦ ਹੈ, ਉਹ ਮੁਸਲਮਾਨ, ਉਹਦਾ ਜਿਹੜਾ ਜਨਮ ਸੀ ਪਹਿਲਾਂ ਉਹ ਮੁਸਲਮਾਨਾਂ ਦਾ ਸੀ, ਮੁਸਲਮਾਨਾਂ ਦਾ ਸਰੀਰ ਧਰਮ ਦੇ ਵਿੱਚ, ਉਹ ਸਰੀਰ ਤਿਆਗ ਕੇ ਇਸ ਆਤਮਾ ਤੱਕ ਪਹੁੰਚਿਆ ਹੈ।
ਸੇਤ ਸੇਤ ਪਹਿਰਾਵਾ,
ਇਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ। ਸਾਡਾ ਜਿਹੜਾ ਸਥੂਲ ਸਰੀਰ ਹੁੰਦਾ ਹੈ, ਸਥੂਲ ਸਰੀਰ ਵਰਗਾ ਹੀ ਸੂਖਸ਼ਮ ਸਰੀਰ ਹੁੰਦਾ ਹੈ, ਜਦੋਂ ਇਹ ਸਰੀਰ ਨੂੰ ਦੇਹ ਸੂਖਮ ਦੇਹ ਤਿਆਗਦੀ ਹੈ ਨਾ, ਤੇ ਉਹ ਸੂਖਮ ਦੇਹ ਬਿਲਕੁਲ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਦਾ ਇਹ ਸਥੂਲ ਸਰੀਰ ਹੁੰਦਾ। ਉਹ ਸੂਖਮ ਦੇਹ ਨੂੰ ਹੀ ਅੱਗੇ ਦੂਸਰੀਆਂ ਜੂਨੀਆਂ ਪ੍ਰਾਪਤ ਹੁੰਦੀਆਂ ਨੇ, ਜਿਹੋ ਜਿਹੀ ਜੂਨ ਮਿਲਦੀ ਉਦਾਂ ਦਾ ਉਹਦਾ ਸਰੂਪ ਹੋ ਜਾਂਦਾ, ਉਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ। ਹੁਣ ਇਹਦਾ ਜਿਹੜਾ ਸਰੂਪ ਸੀ ਮੁਸਲਮਾਨਾਂ ਦਾ ਸੀ, ਖਾਲਸਾ ਜੀ ਉਹ ਆਤਮਾਵਾਂ ਹਨ ਜਿਨ੍ਹਾਂ ਨੇ ਸਾਧਨਾ ਬੜੀ ਕੀਤੀ ਸਰੀਰ ਚ ਰਹਿ ਕੇ, ਬੰਦਗੀ ਬਹੁਤ ਕੀਤੀ, ਪਰ ਕਿਤੇ ਨਾ ਕਿਤੇ ਥੋੜੀ ਬਹੁਤੀ ਊਣਤਾ ਹੀ ਰਹਿ ਗਈ, ਮੁਕਤੀ ਨਹੀਂ ਮਿਲ ਸਕੀ, ਪਰ ਸਰੀਰ ਤਿਆਗ ਦਿੱਤਾ। ਹੁਣ ਇਹੋ ਜੀ ਉੱਚੀ ਸੁੱਚੀ ਮਾਂ ਨਹੀਂ ਉਹਨਾਂ ਨੂੰ ਮਿਲਦੀ ਜਿਸ ਮਾਂ ਦੀ ਕੁੱਖ ਤੋਂ ਦੁਬਾਰਾ ਜਨਮ ਲੈ ਕੇ ਭਗਤੀ ਕਰ ਸਕਣ, ਇਹੋ ਜਿਹੀ ਉੱਤਮ ਮਾਂ ਨਹੀਂ ਉਹਨਾਂ ਨੂੰ ਮਿਲਦੀ। ਔਰ ਇਹੋ ਜਿਹੀਆਂ ਜਿਹੜੀਆਂ ਸ਼ਹੀਦ ਰੂਹਾਂ ਨੇ, ਉੱਤਮ ਰੂਹਾਂ ਨੇ, ਉਹ ਅਕਸਰ ਗੁਰਦੁਆਰਿਆਂ, ਗੁਰਧਾਮਾਂ, ਤੀਰਥ ਅਸਥਾਨਾਂ ਤੇ ਧਾਰਮਿਕ ਮੰਦਰਾਂ ਵਿੱਚ ਮਿਲਦੀਆਂ ਨੇ ਕਿ ਸ਼ਾਇਦ ਕੋਈ ਐਸੀ ਸੁਚੱਜੀ ਮਾਂ ਮਿਲ ਜਾਏ ਜਿਸ ਦੀ ਕੁੱਖ ਤੋਂ ਮੈਂ ਜਨਮ ਲੈ ਕੇ ਦੁਬਾਰਾ ਮਾਤਲੋਕ ਵਿੱਚ ਆ ਸਕਾਂ, ਦੁਬਾਰਾ ਭਗਤੀ ਵਾਸਤੇ ਜਾ ਸਕਾਂ ਔਰ ਮੁਕਤੀ ਤੱਕ ਪਹੁੰਚ ਸਕਾਂ। ਇਹ ਉਹ ਰੂਹਾਂ ਨੇ ਕਿ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚ ਗਈਆਂ, ਨਾ ਤਾਂ ਪਿੱਛੇ ਆ ਸਕਦੀਆਂ ਨੇ ਤੇ ਨਾ ਅੱਗੇ ਪਹੁੰਚ ਸਕੇ। ਕੋਈ ਇਹੋ ਜਿਹਾ ਇੱਕ ਅੱਧਾ ਕਾਰਨ ਬਣ ਗਿਆ ਕਿ ਮੁਕਤੀ ਦੇ ਦਰਵਾਜ਼ੇ ਚ ਪ੍ਰਵੇਸ਼ ਨਹੀਂ ਕਰ ਸਕੇ, ਉਹਨਾਂ ਨੂੰ ਸ਼ਹੀਦ ਵੀ ਕਹਿ ਦਿੰਦੇ ਨੇ। ਇਹ ਨਿਰਮਲ ਰੂਹਾਂ ਹਨ, ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਸ਼ਮਸ ਸੇਤ ਸੇਤਾ ਪਹਿਰਾਵਾ, ਇਹਦਾ ਦਾੜਾ ਚਿੱਟਾ ਹੈ, ਹੈ ਮੁਸਲਮਾਨ, ਦਾੜਾ ਚਿੱਟਾ ਹੈ, ਦਾੜਾ ਕੇਸਾ ਧਾਰੀ ਹੈ, ਦਾੜਾ ਸਫੇਦ ਆ, ਔਰ ਸਰੀਰ ਤੇ ਜਿਹੜੀ ਪੁਸ਼ਾਕ ਪਾਈ ਹੋਈ ਹੈ ਉਹ ਵੀ ਚਿੱਟੇ ਰੰਗ ਦੀ ਹੈ, ਸਫੇਦ ਰੰਗ ਦੀ ਹੈ।
ਸਿਰ ਸਰੋਵਰ ਦੀਰਘ ਖਰਿਓ ਚਿਰੰਕਾਲ ਤੇ ਬਾਸਾ ਕਰਿਓ।
ਉੱਥੇ ਹੀ ਨੇੜੇ ਇੱਕ ਸ਼ਰੀ ਦਾ ਬ੍ਰਿਛ ਖੜਾ ਹੋਇਆ ਸੀ, ਸ਼ਰੀ ਦਾ ਇੱਕ ਦਰਖਤ ਹੁੰਦਾ, ਸ਼ਰੀ ਦਾ ਇੱਕ ਦਰਖਤ ਖੜਾ ਸੀ, ਉੱਥੇ ਹੀ ਇਹਦਾ ਵਾਸਾ ਸੀ, ਉੱਥੇ ਹੀ ਚਿਰੰਕਾਲ ਤੱਕ ਤੋਂ ਬਹੁਤ ਲੰਮੇ ਸਮੇਂ ਤੋਂ ਇਹਦਾ ਨਿਵਾਸ ਸੀ, ਔਰ ਮੁਕਤੀ ਦੀ ਉਡੀਕ ਕਰ ਰਿਹਾ ਸੀ ਕਿ ਕਦੇ ਐਸਾ ਸਬੱਬ ਬਣੇ ਤੇ ਮੈਨੂੰ ਮੁਕਤੀ ਮਿਲ ਜਾਏ। ਉਸੇ ਸ਼੍ਰੀ ਦੇ ਦਰਖਤ ਦੇ ਉੱਤੇ ਇਹਦਾ ਨਿਵਾਸ ਹੈ।
ਤੈਸੇ ਨਿਕਸ ਗੁਰੂ ਟਿਕ ਆਇਓ,
ਇਹਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਉਸ ਸ਼੍ਰੀ ਦੇ ਦਰਖਤ ਵਿੱਚੋਂ ਨਿਕਲ ਕੇ ਇਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਇਆ।
ਹੱਥ ਜੋੜ ਪਗ ਸੀਸ ਨਿਵਾਇਓ,
ਹੱਥ ਜੋੜ ਕੇ ਇਹਨੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਵਾਇਆ। ਖਾਲਸਾ ਜੀ ਇਹਨਾਂ ਨੂੰ ਆਪਾਂ ਪ੍ਰੇਤ ਨਹੀਂ ਕਹਿ ਸਕਦੇ, ਪ੍ਰੇਤ ਜੂਨੀ ਨਹੀਂ ਹੈ, ਇਹ ਨਿਰਮਲ ਆਤਮਾਵਾਂ ਨੇ, ਸ਼ੁੱਧ ਆਤਮਾਵਾਂ ਨੇ ਜਿਹੜੀਆਂ ਮੁਕਤ ਨਹੀਂ ਹੋ ਸਕੀਆਂ, ਮੁਕਤ ਹੋਣਾ ਚਾਹੁੰਦੀਆਂ ਨੇ, ਉਹ ਸ਼ੁੱਧ ਆਤਮਾ ਸੀ ਇਹ। ਇਹਨੇ ਜਦੋਂ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਇਹ ਚੱਲ ਕੇ ਸਤਿਗੁਰੂ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਆ ਕੇ ਇਹਨੇ ਮੱਥਾ ਟੇਕਿਆ।
ਇਸ ਤੋਂ ਦੇਖ ਗੁਰੂ ਬਚ ਕੀਆ, ਰਾਜ਼ੀ ਹੈ ਹੁਸੈਨ ਖਾਮੀਆ।
ਇਹਨੂੰ ਵੇਖ ਕੇ ਨਾ ਜਦੋਂ ਇਹਨੇ ਮੱਥਾ ਟੇਕਿਆ ਸਤਿਗੁਰਾਂ ਨੂੰ, ਤੇ ਪਾਤਸ਼ਾਹ ਜੀ ਨੇ ਵੇਖਿਆ ਤੇ ਵੇਖ ਕੇ ਮਹਾਰਾਜ ਜੀ ਨੂੰ ਪੁੱਛਦੇ, ਹਾਂ ਮੀਆਂ ਜੀ, ਇਹਦਾ ਨਾਂ ਸੀ ਹੁਸੈਨ ਖਾਂ, ਕਲਗੀਧਰ ਜਾਣੀ ਜਾਣਦੇ ਨੇ। ਮਹਾਰਾਜ ਕਹਿੰਦੇ, ਹਾਂ ਹੁਸੈਨ ਖਾਂ ਜੀ, ਰਾਜੀ ਹੋ? ਠੀਕ ਹੋ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇਹਨੂੰ ਸਵਾਲ ਕੀਤਾ।
ਸੁਣ ਮਨ ਆਨੰਦ ਦੀਰਘ ਧਾਰਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਇਹ ਜਿਹੜਾ ਮੁਸਲਮਾਨ ਹੁਸੈਨ ਖਾਂ ਸੀ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ ਕਿ ਸਤਿਗੁਰੂ ਜੀ ਅੰਤਰਜਾਮੀ ਨੇ ਮੇਰੇ ਬਾਰੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹਨ।
ਰਾਜ਼ੀ ਅੱਜ ਮਿਸਾਲ ਉਚਾਰਾ,
ਲੱਗਾ ਸਤਿਗੁਰੂ ਜੀ ਅੱਜ ਰਾਜ਼ੀ ਹੋ ਜਾਵਾਂਗਾ। ਹੁਣ ਤੱਕ ਤਾਂ ਰਾਜ਼ੀ ਨਹੀਂ ਸੀ, ਪਰ ਹੁਣ ਤਸੱਲੀ ਹੋ ਗਈ ਹੈ, ਤੁਹਾਡੇ ਦਰਸ਼ਨ ਕਰਕੇ ਜ਼ਰੂਰ ਰਾਜ਼ੀ ਹੋ ਜਾਵਾਂਗਾ। ਮਹਾਰਾਜ ਅੱਜ ਰਾਜ਼ੀ ਹੋਵਾਂਗਾ ਤੁਹਾਡੇ ਦੀਦਾਰ ਕਰਕੇ।
ਮੌਲਾ ਪਾਕ ਅੱਲਾ ਖੁਦਾਏ ਕਰ ਦੀਦਾਰ ਅਦਕ ਸੁਖ ਪਾਏ।
ਅੱਜ ਮੌਲਾ ਦੇ ਪਾਕ ਅੱਲਾ ਦੀ ਮੂਰਤ ਦੇ ਖੁਦਾ ਦੇ ਤੁਹਾਡੇ ਸਰੂਪ ਦੇ ਵਿੱਚੋਂ ਪ੍ਰਤੱਖ ਦਰਸ਼ਨ ਕਰ ਲਏ ਨੇ ਹੇ ਕਲਗੀਧਰ, ਤੁਸੀਂ ਹੀ ਅੱਲਾਹ ਦੀ ਪਾਕ ਮੂਰਤ ਹੋ, ਤੁਸੀਂ ਖੁਦਾ ਦੀ ਮੂਰਤ ਹੋ। ਅੱਜ ਮੈਂ ਖੁਦਾ ਦੇ ਪ੍ਰਤੱਖ ਦੀਦਾਰ ਕਰਕੇ ਬੜਾ ਸੁੱਖ ਪਾਇਆ ਮਹਾਰਾਜ, ਅੱਜ ਮੈਨੂੰ ਬੜੇ ਭਾਰੀ ਅਧਿਕ ਸੁੱਖ ਦੀ ਪ੍ਰਾਪਤੀ ਹੋਈ ਹੈ।
ਚਿਰੰਕਾਲ ਕੋ ਚਾਤ ਰਹੇ ਹੋ,
ਮੈਂ ਬੜੇ ਲੰਮੇ ਸਮੇਂ ਤੋਂ ਚਾਹੁੰਦਾ ਸੀ
ਸੁੰਦਰ ਰੂਪ ਅੱਜ ਮੈਂ ਲਿਓ
ਕਿ ਮੈਨੂੰ ਦੀਦਾਰ ਹੋ ਜਾਣ ਕਿਸੇ ਐਸੇ ਮਹਾਨ ਪੁਰਖ ਦੇ ਕਿ ਜਿਹੜਾ ਮੈਨੂੰ ਮੁਕਤ ਕਰ ਦੇ। ਪਾਤਸ਼ਾਹ, ਅੱਜ ਤੁਹਾਡੇ ਦਰਸ਼ਨ ਹੋ ਗਏ ਨੇ। ਮੈਂ ਉਡੀਕਦਾ ਸੀ, ਇੱਥੇ ਬੈਠਾ ਸਾਧਨਾ ਕਰਦਾ ਸੀ ਕਿ ਕੋਈ ਵਲੀ ਪੁਰਖ, ਕੋਈ ਕਾਮਲ ਪੁਰਖ, ਖੁਦਾ ਦਾ ਅਵਤਾਰ ਆ ਜਾਏ ਔਰ ਆ ਕੇ ਮੈਨੂੰ ਮੁਕਤ ਕਰ ਦੇ। ਹੇ ਬਾਜਾਂ ਵਾਲੇ ਚੋਜੀ ਪ੍ਰੀਤਮ, ਅੱਜ ਮੇਰੀ ਉਡੀਕ ਖਤਮ ਹੋਈ ਹੈ, ਅੱਜ ਮੇਰੀ ਤਪੱਸਿਆ ਦਾ ਫਲ ਮੈਨੂੰ ਤੁਹਾਡੇ ਦਰਸ਼ਨ ਕਰਕੇ ਪ੍ਰਾਪਤ ਹੋਇਆ ਹੈ।
ਵਿਸਾਲ ਮੋਈ ਕਲਿਆਣ,
ਅੱਜ ਮੇਰੀ ਕਲਿਆਣ ਹੋ ਜਾਏਗੀ। ਮਹਾਰਾਜ, ਮੈਂ ਉਡੀਕਦਾ ਸੀ ਕਿ ਤੁਸੀਂ ਆਓ ਤੇ ਆ ਕੇ ਮੇਰੀ ਕਲਿਆਣ ਕਰੋ, ਮੇਰੀ ਮੁਕਤੀ ਕਰੋ।
ਇਹ ਦੁੱਖ ਪਾਪਨ ਕੀ ਹਾਲ,
ਅੱਜ ਮੇਰੇ ਸਾਰੇ ਦੁੱਖਾਂ ਤੇ ਸਾਰੇ ਪਾਪਾਂ ਦਾ ਨਾਸ ਹੋ ਗਿਆ। ਸਤਿਗੁਰੂ, ਤੁਹਾਡੇ ਦੀਦਾਰ ਕਰਕੇ, ਤੁਹਾਡੇ ਦਰਸ਼ਨ ਕਰਕੇ ਮੇਰੇ ਸਾਰੇ ਪਾਪ ਨਿਵਿਰਤ ਹੋ ਗਏ ਨੇ। ਤੁਹਾਡੇ ਦਰਸ਼ਨਾਂ ਦਾ ਪੁੰਨ ਹੀ ਐਸਾ ਹੈ ਜੈਸੇ ਭੱਟਾਂ ਨੇ ਸਵਈਆਂ ਵਿਚ ਕਥਨ ਕੀਤਾ। ਮਹਾਰਾਜ ਜੀ ਦੇ ਪਾਵਨ ਉਪਮਾ ਕਰਦਿਆਂ ਗੁਰਦੇਵ ਦੇ ਦਰਸ਼ਨਾ ਪ੍ਰਥਾਏ ਲਿਖਦੇ ਨੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਮੇਰੇ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਔਰ ਦੁੱਖ ਨਿਵਿਰਤ ਹੋ ਗਏ ਨੇ, ਕੱਟੇ ਗਏ ਹਨ।
ਜਬ ਗੁਰ ਹਤੇ ਆਏ ਬੇ ਡੇਰੇ, ਕਰ ਸਲਾਮ ਸੋਹਤਿਓ ਪਿਛੇਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਔਰ ਪਾਤਸ਼ਾਹ ਜੀ ਨੂੰ ਸਲਾਮ ਕਰਕੇ ਜਦੋਂ ਇਹ ਪਿਛਾਂ ਵਾਪਸ ਹਟਿਆ, ਮੁਕਤੀ ਮਿਲ ਗਈ ਨਾ, ਤੇ ਸਤਿਗੁਰੂ ਜੀ ਉਥੋਂ ਹੀ ਤਾਲ ਤੋਂ ਜਿਹੜਾ ਦੋਦੇ ਵਾਲ ਤਾਲ ਸੀ ਉਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਜਿੱਥੇ ਆਸਣ ਸੀ ਉਥੇ ਆਏ ਹਨ।
ਬਾਬ ਸਿੱਖਣ ਬੁਝਿਓ ਇਹ ਕੌਣ,
ਸਿੱਖਾਂ ਨੇ ਉਸ ਵਕਤ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਇਹ ਕੌਣ ਸੀ ਜਿਹਨੂੰ ਆਪ ਜੀ ਹੁਸੈਨ ਖਾਂ ਕਹਿ ਕੇ ਬੁਲਾ ਰਹੇ ਸੀ, ਪਾਤਸ਼ਾਹ ਜੀ ਇਹ ਕੌਣ ਸੀ
ਜਿਨ ਰੂਪ ਦਿਖਾਇਓ ਜਿਉਨ,
ਜਿਹਨੇ ਆ ਕੇ ਆਪਣਾ ਬੜਾ ਉਜਵਲ ਰੂਪ ਵਿਖਾਇਆ। ਕਿਉਂਕਿ ਸਿੱਖ ਵੀ ਬੜੀ ਬੰਦਗੀ ਵਾਲੇ ਸਨ, ਭਾਈ ਮਾਨ ਸਿੰਘ ਵਰਗੇ, ਜਿਨ੍ਹਾਂ ਨੂੰ ਨਜ਼ਰ ਆਉਂਦੀਆਂ ਸੀ ਇਹੋ ਜਿਹੀਆਂ ਰੂਹਾਂ, ਦਿਸਦਾ ਸੀ ਇਹੋ ਜਿਹਾ ਸਾਰਾ ਵਰਤਾਰਾ। ਇਹ ਸੂਖਮ ਮੰਡਲ ਦਾ ਵਰਤਾਰਾ ਹੈ, ਇਹ ਵੇਖਣ ਵਾਸਤੇ ਵੀ ਸੂਖਮ ਨੇਤਰ ਚਾਹੀਦੇ ਨੇ। ਉਹ ਨਜ਼ਰ ਆਉਂਦਾ ਸੀ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਵੇਖਿਆ ਕਿ ਮਹਾਰਾਜ ਜੀ ਨੂੰ ਪੁੱਛਦੇ, ਸਤਿਗੁਰੂ ਜਿਹਨੇ ਆ ਕੇ ਆਪ ਜੀ ਦੇ ਦਰਸ਼ਨ ਕੀਤੇ ਨੇ, ਉਜਵਲ ਰੂਪ ਆ ਕੇ ਪ੍ਰਗਟ ਕਰਕੇ ਵਿਖਾਇਆ, ਭਲਾ ਇਹ ਕੌਣ ਸੀ?
ਕਰਿਓ ਸਲਾਮ ਆਪ ਤੋਂ ਜਬੈ,
ਜਦੋਂ ਉਹਨੇ ਆ ਕੇ ਆਪ ਜੀ ਦੇ ਚਰਨਾਂ ਵਿਚ ਸਲਾਮ ਕੀਤੀ, ਆਪ ਜੀ ਨੂੰ ਨਮਸਕਾਰ ਕੀਤੀ, ਸਾਡੇ ਵੇਖਦਿਆਂ ਵੇਖਦਿਆਂ ਹੀ ਅਲੋਪ ਹੋ ਗਿਆ। ਪਹਿਲਾਂ ਆਇਆ, ਉਹਨੇ ਆ ਕੇ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਜਦੋਂ ਗਿਆ, ਉਸੇ ਵੇਲੇ ਕਿਤੇ ਅਲੋਪ ਹੋ ਗਿਆ, ਮੁੜ ਕੇ ਨਜ਼ਰ ਨਹੀਂ ਆਇਆ।
ਸਤਿਗੁਰ ਕਹਿਓ ਕਾਲੇ ਨਕਾਲੇ,
ਮਹਾਰਾਜ ਜੀ ਬੋਲੇ, ਬੜੀ ਸੂਖਮ ਗੱਲ ਸਤਿਗੁਰੂ ਜੀ ਨੇ ਇੱਥੇ ਦੱਸੀ ਹੈ। ਪਾਤਸ਼ਾਹ ਕਹਿੰਦੇ, ਭਾਈ ਸਿੱਖੋ, ਇਹਦਾ ਤਨ ਸੀ ਕਿਸੇ ਸਮੇਂ ਸਰੀਰ ਵਿਚ ਸੀ ਔਰ ਇਹਨੇ ਬੜੀ ਕਰੜੀ ਘਾਲਣਾ ਘਾਲ ਲਈ, ਚੰਗੀ ਸਾਧਨਾ ਕੀਤੀ, ਬੰਦਗੀ ਕੀਤੀ,
ਕਰਮ ਫਲ ਭਇਓ ਬਿਸਾਲੇ,
ਕਿਸੇ ਕਰਮ ਦੀ ਅਟਕ ਆ ਗਈ, ਅੱਗੇ ਕੋਈ ਕਰਮ ਅੱਗੇ ਆ ਗਿਆ ਜਿਸ ਕਰਮ ਦੀ ਅਟਕ ਕਰਕੇ ਇਹਨੂੰ ਮੁਕਤੀ ਨਹੀਂ ਮਿਲ ਸਕੀ। ਸਰੀਰ ਦੇ ਵਿਚ ਰਹਿੰਦਿਆਂ ਜਿਹੜਾ ਮੁਕਤ ਹੁੰਦਾ ਉਹੀ ਬਾਅਦ ਵਿਚ ਮੁਕਤ ਹੁੰਦਾ, ਇਹ ਗੱਲ ਯਾਦ ਰੱਖਣਾ। ਕੋਈ ਆਖੇ ਸਰੀਰ ਤਿਆਗ ਕੇ ਮੁਕਤੀ ਮਿਲਦੀ, ਐਸਾ ਨਹੀਂ ਹੈ। ਜੋ ਸਰੀਰ ਵਿਚ ਰਹਿੰਦਿਆਂ ਮੁਕਤ ਹੋ ਜੇ ਉਹੀ ਸਰੀਰ ਤਿਆਗ ਕੇ ਮੁਕਤ ਹੁੰਦਾ। ਇਹਨੇ ਸਾਧਨਾ ਬੜੀ ਕੀਤੀ ਸੀ, ਬੰਦਗੀ ਬੜੀ ਕੀਤੀ ਸੀ, ਪਰ ਕਿਸੇ ਕਰਮ ਦਾ ਫਲ ਉਹ ਅਟਕ ਪੈ ਗਿਆ ਇਹਦੇ ਸਾਹਮਣੇ, جس کر کے نو مکتی نہیں مل سکی
اب کے تک دن میں کلیان
پر ہن اے اڈیک کر رہا سی ساڈی تے ہن کچھ دنوں تک ایدی کلیان ہو جائے گی کچھ دنوں تک ایدی مکتی ہو جائے گی
آئے بھیست سکھ پائے مان
اور اینو اگے پرلوک وچ جگہ مل جائے گی تھان مل جائے گی موکش نو پراپت ہو جائے گا
تب گرامن کے نرگن آئے
ایداں ستگرو جی نے اودے بارے دسیا پھر بیٹھ گئے تے جڑے دو پنڈ سن بیبل تے سیورام انہاں دوواں پنڈاں دے لوک جدوں انہاں نو خبر ملی کہ دسمیش پتا جی آئے نے تو او چل کے ستگرو سچے پاتشاہ جی دے درشنا نو آئے ہاں
کچھ کراست کیتے نکلے آئے
کوئی رست لے کے آیا کوئی گھیو لے آیا کوئی کھنڈ لے کے آیا ہے کوئی آٹا لے کے آیا کوئی چوڑ لے کے آیا کوئی لون لے کے آیا کوئی دہیں کوئی دودھ ایداں دیاں رستاں بستاں گرو کے لنگراں واسطے لے کے آئے ہن
بندن کر گر کے ٹگ بیٹھے
آ کے ستگراں دے چرناں وچ بندنا کر کے متھا ٹیک کے مہاراج جی دے چرناں وچ بیٹھ گئے ہن
پر کو جوڑ پن بچے اسی
اور ہاتھ جوڑ کے ستگرو سچے پاتشاہ جی مہاراج جی دے چرناں وچ بینتیاں کردے ہن
کہ تک دیگ سمیپ کراؤ اتک سکن سدن پٹھاؤ
سنگت زیادہ سی کہن لگے مہاراج سارے واسطے ہن ایکو ٹائم چ لنگر تیار کرنا اوکھا ہے تے تسی کچھ ک پرشادا اپنے واسطے تے اپنے جڑے نال دے تہاڈے کچھ نکٹ ورتی سنگھ نے انہاں لئی لنگر ایتھے تیار کر لو تے جڑے باقی تہاڈے نال سکھ نے انہاں نوں ساڈے نال بھیج دیو اسی ایک ایک سکھ نوں اپنے گھر لے جانے آ تے گھر لے جا کے ساریاں نوں پرشادا چکا دینے سارے گھراں دے وچ ایک ایک سنگھ دو دو سنگھ جنہاں کسے دا وت ہے وہ اپنے گھر لے جا کے انہاں نوں اسی پرشادا چکاوانگے ادھا ایک جنے تے بھار وی نہیں پین لگا سارے پنڈ نوں سیوا مل جائے گی نگراں نوں سیوا مل جائے گی کچھ لنگر تسی ایتھے کول تیار کر لو تے کچھ جڑے تہاڈے نال سکھ نے انہاں نوں ساڈے نال ساڈے گھراں وچ بھیج دیو
گھر گھر میں ایک سکھ جائے
ایک ایک گھر وچ تہاڈا ایک ایک سکھ بھیج دیو تاں جو سانوں ساریاں نوں سیوا ملے ایک ایک سکھ ایک ایک گھر دے وچ بھیج دیو
کر بھوجن پن آئے
اور ساڈے گھر وچ رات دا سماں بھوجن چھک کے ਤ੍ਰਿਪਤ ਹੋ ਕੇ ਉਹ ਤੁਹਾਡੇ ਕੋਲ ਆ ਜਾਣ
ਜੋ ਸਿੱਖ ਸੁਰ ਤੋਂ ਸੁਚੋ ਕਰੇ ਹਾਰਾ
ਹਾਂ ਜਿਹੜੇ ਬਵੇਕੀ ਸਿੱਖ ਨੇ ਕਿਉਂਕਿ ਦੋ ਪ੍ਰਕਾਰ ਦੇ ਸਿੰਘ ਹੁੰਦੇ ਸੀ ਦਲਾਂ ਪੰਥਾਂ ਵਿਚ ਵੀ ਹੁਣ ਵੀ ਹੁੰਦੇ ਨੇ ਇੱਕ ਹੁੰਦੇ ਨੇ ਬਵੇਕੀ ਜਿਹੜੇ ਕੇਵਲ ਜਿਹੜਾ ਵਿਧੀ ਨਾਲ ਲੰਗਰ ਤਿਆਰ ਹੋਵੇ ਉਹ ਭੋਜਨ ਛਕਣਾ ਬਵੇਕ ਦਾ ਸਰਬਲੋਹ ਵਿਚ ਤਿਆਰ ਹੋਵੇ ਦੂਜੇ ਖੁੱਲੇ ਵੀ ਹੁੰਦੇ ਨੇ ਜਿਹੜੇ ਸਿੱਖਾਂ ਦੇ ਘਰਾਂ ਵਿਚੋਂ ਵੀ ਛਕ ਲੈਂਦੇ ਨੇ ਜਿਹੜੇ ਵਿਵੇਕ ਦੀ ਵਿਰਤੀ ਨਹੀਂ ਰੱਖਦੇ ਤੇ ਮਹਾਰਾਜ ਜੀ ਦੇ ਕੋਲ ਵੀ ਉਹ ਕਹਿੰਦੇ ਮਹਾਰਾਜ ਤੁਹਾਡੇ ਕੋਲ ਵੀ ਦੋ ਪ੍ਰਕਾਰ ਦੇ ਸਿੱਖ ਨੇ ਜਿਹੜੇ ਵਿਵੇਕੀ ਨੇ ਉਹਨਾਂ ਨੂੰ ਇੱਥੇ ਰੱਖ ਲਓ ਜਿਹੜੇ ਤੁਹਾਡੇ ਨਾਲ ਬਹਿ ਕੇ ਲੰਗਰ ਛਕ ਲੈਣ ਜਿਹੜੇ ਖੁੱਲੇ ਪਹਿਰੇ ਵਾਲੇ ਨੇ ਸਿੱਖਾਂ ਦੇ ਘਰਾਂ ਵਿਚੋਂ ਕਿਉਂਕਿ ਸਾਰੇ ਅੰਮ੍ਰਿਤਧਾਰੀ ਨਹੀਂ ਸੀ ਸਿੱਖ ਵੀ ਨੇ ਉਹਨਾਂ ਦੇ ਘਰ ਦਾ ਪ੍ਰਸ਼ਾਦਾ ਵੀ ਛਕ ਲੈਂਦੇ ਨੇ ਉਹਨਾਂ ਨੂੰ ਮਹਾਰਾਜ ਜੀ ਤੁਸੀਂ ਸਾਡੇ ਨਾਲ ਭੇਜ ਦਿਓ
ਸੋਨੇ ਗਮਨੇ ਕਿਸੂ ਅਗਾਰਾ
ਜਿਹੜੇ ਬਵੇਕੀ ਸਿੰਘ ਨੇ ਉਹ ਕਿਸੇ ਦੇ ਘਰੋਂ ਨਹੀਂ ਛਕਦੇ ਉਹ ਆਪਣੇ ਹੱਥੀ ਆਪਣਾ ਲੰਗਰ ਤਿਆਰ ਕਰਦੇ ਨੇ ਤੇ ਤਿਆਰ ਕਰਕੇ ਉਹ ਲੰਗਰ ਛਕਦੇ ਹਨ
ਨਿਕਟ ਗੁਰੂ ਕੇ ਸੋ ਤ੍ਰਿਪਤਾਏ ਅਪਰ ਸਰਬ ਕਰ ਤਿਨੋ ਸਿਦਾਏ
ਤਾਂ ਬਵੇਕੀ ਸਿੰਘ ਸੀ ਉਹ ਨਹੀਂ ਗਏ ਉਹ ਮਹਾਰਾਜ ਜੀ ਦੇ ਕੋਲ ਹੀ ਰਹੇ ਉਹਨਾਂ ਨੇ ਸਤਿਗੁਰਾਂ ਕੋਲ ਲੈ ਕੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਨਾਲੇ ਸਤਿਗੁਰਾਂ ਨੂੰ ਛਕਾਇਆ ਨਾਲੇ ਆਪ ਛਕਿਆ ਪਰ ਬਾਕੀ ਜਿਹੜੇ ਖੁੱਲੇ ਪਹਿਰੇ ਵਾਲੇ ਸਿੰਘ ਸਨ ਉਹ ਸਿੱਖਾਂ ਦੇ ਘਰਾਂ ਵਿਚ ਚਲੇ ਗਏ ਜਿੰਨੇ ਨਗਰ ਦੇ ਵਿਚ ਲੋਕ ਸਨ ਉਹਨਾਂ ਦੇ ਘਰਾਂ ਵਿਚ ਇੱਕ ਇੱਕ ਸਿੱਖ ਚਲਾ ਗਿਆ ਲੰਗਰ ਛਕਣ ਵਾਸਤੇ
ਇੱਕ ਇੱਕ ਸਿੱਖ ਇੱਕ ਇੱਕ ਕਰ ਗਏ
ਇੱਕ ਸਿੱਖ ਇੱਕ ਇੱਕ ਘਰ ਦੇ ਵਿਚ ਲੰਗਰ ਛਕਣ ਲਈ ਗਿਆ ਹੈ
ਇਸ ਕੋਲ ਭੋਜਨ ਸੈਂਗ ਗਏ
ਜਾ ਕੇ ਭਲੀ ਪ੍ਰਕਾਰ ਨਾਲ ਉਹਨਾਂ ਨੇ ਸਿੱਖਾਂ ਨੇ ਇੱਕ ਇੱਕ ਸਿੰਘ ਨੇ ਜਾ ਕੇ ਉਹਨਾਂ ਸਿੱਖਾਂ ਦੇ ਘਰ ਚ ਜਾ ਕੇ ਭੋਜਨ ਛਕਿਆ ਹੈ।
ਇੱਕ ਧਨ ਸੇ ਦਰਦਰੀ ਮਹਾਂ
ਨਗਰ ਦੇ ਵਿੱਚ, ਬਹਿਬਲ ਨਗਰ ਵਿੱਚ ਖਾਲਸਾ ਜੀ ਇੱਕ ਗਰੀਬ ਸਿੱਖ ਸੀ। ਪ੍ਰਸ਼ਾਦਾ ਕਦੇ ਪੱਕਦਾ ਸੀ, ਕਦੇ ਨਹੀਂ ਸੀ ਪੱਕਦਾ। ਘਰ ਦੀ ਹਾਲਤ ਬੜੀ ਗਰੀਬੀ ਵਾਲੀ ਸੀ। ਇੱਕ ਗਰੀਬ ਸਿੱਖ ਸੀ, ਘਰ ਦੇ ਵਿੱਚ ਕੁਝ ਅੰਨ ਪਾਣੀ ਨਹੀਂ ਸੀ।
ਕਰਨ ਹਾਲ ਸੁਪਈਆ ਕਹਿੰਦੇ
ਇੰਨਾ ਜ਼ਿਆਦਾ ਦਲਿੱਦਰੀ ਸੀ ਘਰ ਵਿੱਚ, ਇੰਨੀ ਗਰੀਬੀ ਸੀ ਕਿ ਪ੍ਰਸ਼ਾਦਾ ਕਈ ਵਾਰੀ ਦੋ ਦੋ ਦਿਨ ਨਹੀਂ ਸੀ ਪੱਕਦਾ ਘਰ ਚ। ਦੋ ਦੇ ਦਿਨ ਚੁੱਲਾ ਨਹੀਂ ਸੀ ਤਪਦਾ। ਤੇ ਕਹਿੰਦੇ ਸੋਚਦਾ ਵੀ ਹੁਣ ਅਚਨਚੇਤ ਸਿੱਖ ਨੇ ਆ ਗਿਆ, ਉਹਨੂੰ ਲੈ ਕੇ ਜਾਣਾ। ਸ਼ਰੀਕਾਂ ਨੇ ਕਹਿ ਦਿੱਤਾ ਜਾਣ ਬੁੱਝ ਕੇ ਵੀ ਤੂੰ ਵੀ ਲੈ ਕੇ ਜਾ ਇੱਕ ਸਿੱਖ ਨੂੰ, ਤੂੰ ਵੀ ਆਪਣੇ ਘਰ ਜਾ ਕੇ ਇੱਕ ਨੂੰ ਛਕਾ ਭੋਜਨ। ਹੁਣ ਨਾ ਵੀ ਨਹੀਂ ਕਰ ਸਕਿਆ, ਲੈ ਤਾਂ ਚੱਲਿਆ ਪਰ ਸੋਚਦਾ ਵੀ ਹੁਣ ਪ੍ਰਸ਼ਾਦਾ ਤਾਂ ਹੈ ਨਹੀਂ ਘਰ ਵਿੱਚ, ਛਕਾਵਾਂਗਾ ਕੀ।
ਕਯੋ ਸ਼ਰੀਕਨ ਜਿੱਤ ਕਿਤ ਲਿਆਓ, ਇੱਕ ਸਿੱਖ ਕੋਲੇ ਤ੍ਰਿਪਤਾਵੋ।
ਇਹਨੇ ਉਹਨਾਂ ਸ਼ਰੀਕਾਂ ਨੂੰ ਕਿਹਾ ਵੀ ਕਹਿੰਦਾ ਭਾਈ ਮੈਂ ਗਰੀਬ ਹਾਂ, ਮੈਂ ਭੋਜਨ ਕਿੱਥੋਂ ਛਕਾਵਾਂਗਾ, ਸਾਡੇ ਤਾਂ ਅੱਗੇ ਭੋਜਨ ਤਿਆਰ ਹੀ ਨਹੀਂ ਹੋਣਾ। ਉਹ ਕਹਿੰਦੇ ਜਿੱਥੋਂ ਮਰਜ਼ੀ ਪੈਦਾ ਕਰ, ਇੱਕ ਬੰਦਾ ਤਾਂ ਤੈਨੂੰ ਲੈ ਕੇ ਜਾਣਾ ਹੀ ਪੈਣਾ ਘਰ, ਇੱਕ ਸਿੱਖ ਨੂੰ ਤਾਂ ਤੂੰ ਘਰ ਲੈ ਕੇ ਜਾਣਾ ਹੀ ਜਾਣਾ, ਉਹਨੂੰ ਤੈਨੂੰ ਭੋਜਨ ਛਕਾਣਾ ਹੀ ਪਵੇਗਾ।
ਉਹ ਸਿੱਖ ਲੈ ਸਿੱਖੋ ਕਰ ਗਏ।
ਖੈਰ ਸ਼ਰੀਕਾਂ ਦਾ ਸ਼ਰੀਕ ਜਿਹੜੇ ਨੇ ਉਹ ਸ਼ਰੀਕ ਹੀ ਹੁੰਦੇ ਨੇ, ਉਹਨਾਂ ਨੇ ਜ਼ੋਰ ਪਾ ਲਿਆ। ਆਖਿਰਕਾਰ ਇੱਕ ਸਿੱਖ ਨੂੰ, ਇੱਕ ਸਿੰਘ ਨੂੰ ਨਾਲ ਲੈ ਕੇ ਘਰ ਗਿਆ। ਉਸ ਸਿੰਘ ਦਾ ਨਾਂ ਸੀ ਮਲਾਗਰ ਸਿੰਘ। ਉਹਨੂੰ ਇਹ ਆਪਣੇ ਨਾਲ ਲੈ ਕੇ ਚਲਾ ਗਿਆ ਘਰ।
ਨਿਜ ਬਾਸਨ ਤਰ ਕਰ ਸਿਰ ਪਇਓ,
ਔਰ ਜਾ ਕੇ ਘਰ ਸਤਿਗੁਰਾਂ ਦੇ ਸਿੰਘ ਨੂੰ, ਭਾਈ ਮਲਾਗਰ ਸਿੰਘ ਨੂੰ ਘਰ ਲੈ ਕੇ ਗਿਆ। ਜਿਹੜਾ ਮੋਢੇ ਤੇ ਇਹਦੇ ਕੰਬਲ ਸੀ ਨਾ, ਉਹ ਹੀ ਥੱਲੇ ਵਿਛਾਇਆ। ਬਹਿਣ ਨੂੰ ਜਗ੍ਹਾ ਵੀ ਕੋਈ ਨੀ, ਕੋਈ ਮੰਜਾ ਬਿਸਤਰਾ ਨੀ ਘਰ, ਉਹੀ ਥੱਲੇ ਵਿਛਾਇਆ। ਔਰ ਭਾਈ ਮਲਾਗਰ ਸਿੰਘ ਨੂੰ ਉਹਦੇ ਤੇ ਬਿਠਾਇਆ ਹੈ।
ਉੱਪਰ ਤੇ ਉਤਾਰ ਨਿਜ ਖੇਸ, ਤਰੇ ਵਿਛਾਇਓ ਭਾਉ ਵਿਸ਼ੇਸ਼।
ਜਿਹੜਾ ਖੇਸ ਸੀ ਨਾ ਮੋਢੇ ਤੇ, ਉਹੀ ਲਾਹ ਕੇ ਬੜੇ ਪਿਆਰ ਨਾਲ, ਭਾਵਨਾ ਨਾਲ ਥੱਲੇ ਵਿਛਾ ਦਿੱਤਾ। ਤੇ ਵਿਛਾ ਕੇ ਭਾਈ ਮਲਾਗਰ ਸਿੰਘ ਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ ਬੈਠਣ ਵਾਸਤੇ।
ਬੈਠ ਸਿੱਕੇ ਚਰਨ ਪਖਾਰੇ,
ਮੋਢੇ ਤੇ ਬਿਠਾ ਕੇ ਇਹਨੇ ਬੜੇ ਪਿਆਰ ਨਾਲ ਭਾਈ ਮਲਾਗਰ ਸਿੰਘ ਦੇ ਪੈਰ ਧੋਏ। ਜਲ ਲਿਆਂਦਾ ਤੇ ਜਲ ਲਿਆ ਕੇ ਬੜੇ ਪਿਆਰ ਨਾਲ, ਭਾਵਨਾ ਨਾਲ ਚਰਨ ਧੁਆਏ ਹਨ।
ਆਨੀ ਪੀ ਲੋ ਸ਼ੁਸ਼ਕ ਆਰੇ।
ਘਰ ਚ ਹੋਰ ਤਾਂ ਕੁਝ ਹੈ ਨਹੀਂ ਸੀ, ਜੋ ਹਾਜ਼ਰ ਸੀ ਉਹ ਪੀਲੂ ਸਨ। ਉਸ ਇਲਾਕੇ ਚ, ਮਾਲਵੇ ਦੇ ਇਲਾਕੇ ਚ ਪੀਲੂ ਬੜੇ ਹੁੰਦੇ ਨੇ, ਸੁੱਕੇ ਪੀਲੂ ਪਏ ਸਨ। ਉਹ ਵੀ ਸੁੱਕੇ ਨੇ, ਕਈ ਦਿਨਾਂ ਦੇ ਟੁੱਟੇ ਹੋਏ, ਉਹ ਸੁੱਕੇ ਪੀਲੂ ਸਨ, ਉਹ ਲਿਆ ਕੇ ਲਿਆਂਦੇ ਹਨ।
ਨੀਰ ਪਿਘਵੇ ਨਰਮ ਬੋ ਕਰੇ,
ਪਾਣੀ ਵਿਚ ਪਾ ਕੇ ਥੋੜੇ ਜੇ ਉਬਾਲ ਲਏ, ਉਹਨਾਂ ਨੂੰ ਗਰਮ ਕਰ ਲਿਆ ਵੀ ਨਰਮ ਹੋ ਜਾਣ। ਸੁੱਕੇ ਸੀ, ਇੱਦਾਂ ਖਾਧੇ ਨਹੀਂ ਸਨ ਜਾਣੇ। ਸਿੱਖ ਨੇ ਕੀ ਕੀਤਾ, ਜਿਹੜੇ ਉਹ ਪੀਲੂ ਸਨ, ਪਾਣੀ ਚ ਪਾ ਕੇ ਉਹਨਾਂ ਨੂੰ ਥੋੜਾ ਜਾ ਉਬਾਲਾ ਦੇ ਕੇ ਨਰਮ ਕਰ ਲਏ।
ਸਿੱਖ ਨੇ ਸਿੱਖ ਕੇ ਅੱਗੇ ਧਰੇ,
ਔਰ ਉਸ ਗਰੀਬ ਸਿੱਖ ਨੇ ਉਹ ਜਿਹੜੇ ਪੀਲੂ ਸਨ ਪਾਣੀ ਚ ਭਿੱਜੇ ਹੋਏ, ਉਸੇ ਤਰ੍ਹਾਂ ਲਿਆ ਕੇ ਭਾਈ ਮਲਾਗਰ ਸਿੰਘ ਦੇ ਅੱਗੇ ਰੱਖ ਦਿੱਤੇ।
ਖਾਏ ਚੁੱਲਾ ਪਦ ਕਰ ਅਰਦਾਸ, ਚੱਲ ਆਇਓ ਸਤਿਗੁਰ ਕੇ ਪਾਸ।
ਭਾਈ ਮਲਾਗਰ ਸਿੰਘ ਨੇ ਵੀ ਅੱਗੋਂ ਨੱਕ ਨਹੀਂ ਵੱਟੀ ਵੀ ਆ ਕੀ ਲਿਆ ਕੇ ਰੱਖ ਦਿੱਤਾ। ਉਹਨੇ ਵੀ ਇਹ ਨਹੀਂ ਆਖਿਆ ਵੀ ਆ ਕੀ ਦੇ ਦਿੱਤਾ ਖਾਣ ਨੂੰ। ਉਹਨੇ ਵੀ ਪਿਆਰ ਨਾਲ ਸਲੋਕ ਪੜਿਆ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਲ ਮਾਏ, ਜਿਨੇ ਗੁਰੂ ਮਨਾਇਆ ਰਜ ਰਜ ਸੇ ਖਾਹੇ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਗਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਦੋ ਸਲੋਕ ਪੜੇ ਤੇ ਪੜ ਕੇ ਉਹ ਪੀਲੂ ਉਸੇ ਤਰ੍ਹਾਂ ਖਾਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਬਕ ਬਕੇ ਹੁੰਦੇ ਨੇ, ਖਾਣ ਚ ਉਨ੍ਹਾਂ ਦਾ ਕੋਈ ਸਵਾਦ ਨਹੀਂ, ਛਕ ਲਏ ਤੇ ਬਾਅਦ ਚ ਅਰਦਾਸਾਂ ਕਰਕੇ ਸਿੱਖ ਦਾ। ਤੇ ਫਿਰ ਉਹ ਭਾਈ ਮਲਾਗਰ ਸਿੰਘ ਜੀ ਉੱਠ ਕੇ ਵਾਪਸ ਆ ਗਏ ਜਿੱਥੇ ਕਲਗੀਧਰ ਜੀ ਸਨ।
ਗਇਓ ਗਇਓ ਪੁਚਾਏ ਸੰਗ ਸਿੱਖੋ,
ਤੇ ਕਹਿੰਦੇ ਉਹ ਜਿਹੜਾ ਸਿੱਖ ਸੀ ਨਾਲ ਜਿਹਨੇ ਪੀਲੂ ਚਕਾਏ ਨੇ, ਉਹ ਵੀ ਨਾਲ ਨਾਲ ਚੱਲ ਪਿਆ
ਸਿੱਖ ਨੇ ਕਰਿਓ ਦਾਮਨ ਤੋਂ
ਸਿੱਖ ਨੇ ਉਹਨੂੰ ਰੋਕ ਦਿੱਤਾ ਆਖਿਆ ਭਾਈ ਤੂੰ ਕਿਉਂ ਆਉਣਾ ਪਿੱਛੇ ਤੂੰ ਆਰਾਮ ਕਰ ਮੈਂ ਕੱਲਾ ਚਲਾ ਜਾਂਦਾ ਹਾਂ
ਜਬ ਸਭ ਆਏ ਮਿਲੇ ਗੁਰ ਤੀਰ
ਸਾਰੇ ਸਿੱਖ ਆ ਗਏ ਜਿਹੜੇ ਲੰਗਰ ਛਕਣ ਗਏ ਸੀ ਨਾ ਪਿੰਡ ਦੇ ਕਰ ਇੱਕ ਇੱਕ ਘਰ ਵਿਚ ਇੱਕ ਇੱਕ ਸਿੱਖ ਗਿਆ ਸੀ ਸਾਰੇ ਵਾਪਸ ਆ ਗਏ ਦਸਵੇਂ ਪਾਤਸ਼ਾਹ ਕੋਲ ਮਲਾਗਰ ਸਿੰਘ ਵੀ ਵਾਪਸ ਆ ਗਿਆ ਤੇ ਸਾਰੇ ਸਿੱਖ ਮਹਾਰਾਜ ਦਸਵੇਂ ਪਾਤਸ਼ਾਹ ਕੋਲ ਹਾਜ਼ਰ ਹੋਏ
ਪੂਜਨ ਕੀਨੇ ਗੁਣੀ ਗਹੀਰ
ਗੁਣੀ ਗਹੀਰ ਸਤਿਗੁਰੂ ਸੱਚੇ ਪਾਤਸ਼ਾਹ ਪੁੱਛਣ ਲੱਗੇ ਹੁਣ ਕੱਲੇ ਕੱਲੇ ਸਿੱਖ ਨੂੰ ਕਹਿੰਦੇ ਹਾਂ ਬਈ ਸਿੰਘਾ ਤੂੰ ਕੀ ਛੱਡ ਕੇ ਆਇਆ ਕੱਲੇ ਕੱਲੇ ਨੂੰ ਮਹਾਰਾਜ ਅੱਗੇ ਕਦੇ ਨੀ ਪੁੱਛਿਆ ਅੱਜ ਪੁੱਛ ਰਹੇ ਨੇ ਅੱਜ ਕੋਈ ਰਮਜ ਹੈ ਅੱਜ ਕੋਈ ਗੁੱਝਾ ਭੇਦ ਆ ਜਿਹੜਾ ਖੋਲਣਾ ਤੇ ਪਾਤਸ਼ਾਹ ਪੁੱਛਣ ਲੱਗ ਪਏ ਹਾਂ ਬਈ ਸਿੱਖੋ ਕੀ ਛੱਕ ਕੇ ਆਏ ਹੋ
ਕਹਾ ਕਾ ਭੋਜਨ ਤੁਮ ਖਾਇਓ ਆਪਣੋ ਆਪਣੋ ਦਿਓ ਬਚਾਇਓ
ਦੱਸੋ ਬਈ ਕੀ ਛੱਕ ਕੇ ਆਏ ਹੋ ਕਿਹੜਾ ਕਿਹੜਾ ਭੋਜਨ ਕਰਕੇ ਆਏ ਹੋ ਸਾਰੇ ਵਾਰੀ ਵਾਰੀ ਦੱਸੋ ਆਪਣਾ ਆਪਣਾ ਭੋਜਨ ਵੀ ਤੁਸੀਂ ਕਿਹੜਾ ਕਿਹੜਾ ਭੋਜਨ ਕੀਤਾ ਹੈ ਲੰਗਰ ਪ੍ਰਸ਼ਾਦ ਕਿਹੜਾ ਕਿਹੜਾ ਛੱਕ ਕੇ ਆਏ ਹੋ
ਕਹੋ ਕਹੇ ਰੋਟ ਕਾ ਛਾਛੇ
ਕਿਸੇ ਨੇ ਦੱਸਿਆ ਕਹਿੰਦੇ ਮਹਾਰਾਜ ਮੈਂ ਤਾਂ ਪ੍ਰਸ਼ਾਦਾ ਸੀ ਤੇ ਨਾਲ ਲੱਸੀ ਸੀ ਲੱਸੀ ਤੇ ਪ੍ਰਸ਼ਾਦਾ ਮਹਾਰਾਜ ਜੀ ਛੱਕ ਕੇ ਆਇਆ ਹਾਂ
ਕੋ ਬੋਲਿਓ ਖਿਚੜੀ ਦਦ ਆਛੇ
ਕੋਈ ਬੋਲਿਆ ਕਹਿੰਦਾ ਮਹਾਰਾਜ ਮੈਂ ਤਾਂ ਖਿਚੜੀ ਤੇ ਦਹੀਂ ਸੀ ਬੜੇ ਕਮਾਲ ਦੀ ਬਣੀ ਹੋਈ ਖਿਚੜੀ ਤੇ ਦਹੀਂ ਛੱਕ ਕੇ ਆਇਆ ਹਾਂ
ਕੋ ਪਾਇਸ ਕੋ ਕਹਿ ਮੈਂ
ਬੋਲਿਆ ਕਹਿੰਦਾ ਮਹਾਰਾਜ ਮੈਂ ਤਾਂ ਖੀਰ ਖਾ ਕੇ ਆਇਆ ਖੀਰ ਖਾ ਕੇ ਹੀ ਰੱਜੇ ਆ ਮਹਾਰਾਜ ਕੋਈ ਕਹਿੰਦਾ ਮਹਾਰਾਜ ਮੈਂ ਥੈ ਜਿਹੜੀ ਸਾਰਿਆਂ ਵਾਸਤੇ ਬਣੇ ਨਾ ਉਹ ਇਕੱਠਾ ਜਿਹੜਾ ਛਕਣ ਵਾਲਾ ਪ੍ਰਸ਼ਾਦਾ ਕਹਿੰਦੇ ਉਹ ਮੈਂ ਛੱਕ ਕੇ ਆਇਆ ਹਾਂ
ਜਬ ਕੀ ਦੋਲ ਕਿਨੋ ਅਚ ਲਏ
ਕਹਿੰਦਾ ਜੀ ਅਸੀਂ ਤਾਂ ਜਬ ਦੀ ਜੌ ਦੀਆਂ ਬਣੀਆਂ ਰੋਟੀਆਂ ਜੌ ਦੇ ਆਟੇ ਦੀਆਂ ਵੀ ਰੋਟੀਆਂ ਬਣਦੀਆਂ ਤੇ ਜੌ ਦੀਆਂ ਮਹਾਰਾਜ ਦੌੜ ਦੌੜ ਦਾ ਮਤਲਬ ਜਿਹੜੀਆਂ ਜੋੜ ਕੇ ਬਣਾਈਆਂ ਹੋਣ ਉਹ ਰੋਟੀਆਂ ਮਹਾਰਾਜ ਜੀ ਛੱਕ ਕੇ ਆਏ ਹਾਂ
ਇਤਿਹਾਸਕ ਸਭ ਕੀਨ ਬਤਾਵਨ
ਕਿਸੇ ਆਖਿਆ ਮਹਾਰਾਜ ਮੈਂ ਤਾਂ ਮੱਕੀ ਦਾ ਪ੍ਰਸ਼ਾਦਾ ਛਕਿਆ ਕਿਸੇ ਆਖਿਆ ਮਹਾਰਾਜ ਜਵਾਰ ਦਾ ਪ੍ਰਸ਼ਾਦਾ ਸੀ ਬਾਜਰੇ ਦਾ ਸੀ ਕਿਸੇ ਆਖਿਆ ਮਹਾਰਾਜ ਮੈਂ ਤਾਂ ਪਲਾਓ ਖਾ ਕੇ ਆਇਆ ਸਾਰਿਆਂ ਨੇ ਆਪੋ ਆਪਣਾ ਜੋ ਜੋ ਛੱਕ ਕੇ ਆਏ ਸਨ ਉਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਦੱਸਿਆ ਹੈ
ਕਰਿਓ ਜਾਏ ਜਸ ਜਸ ਘਰ ਪਾਵਨ
ਜਿਹਦੇ ਜਿਹਦੇ ਘਰ ਜੋ ਜੋ ਖਾ ਕੇ ਆਏ ਸਭ ਨੇ ਦੱਸਿਆ ਹੈ
ਮੈਂ ਲਾਗਰ ਸਿੰਘ ਬੂਜਨ ਕੀਨਾ ਤੈ ਕਿਆ ਕਿਓ ਕਹਾ ਸਿੱਖ ਦੀਨਾ
ਮਹਾਰਾਜ ਜੀ ਨੇ ਮਲਾਗਰ ਸਿੰਘ ਨੂੰ ਪੁੱਛਿਆ ਮਲਾਗਰ ਸਿੰਘ ਚੁੱਪ ਖੜਾ ਸੀ ਮਹਾਰਾਜ ਕਹਿੰਦੇ ਮਲਾਗਰ ਸਿੰਘ ਤੂੰ ਨੀ ਬੋਲਦਾ ਤੂੰ ਕੀ ਛੱਡ ਕੇ ਆਇਆ ਦਰਅਸਲ ਪੁੱਛਣਾ ਹੀ ਮਲਾਗਰ ਸਿੰਘ ਨੂੰ ਸੀ ਦੂਜਿਆਂ ਨੂੰ ਤਾਂ ਬਹਾਨੇ ਨਾਲ ਪੁੱਛ ਰਹੇ ਨੇ ਵੀ ਮਲਾਗਰ ਸਿੰਘ ਕੋਲੋਂ ਵੀ ਪੁੱਛ ਲਾਂਗੇ ਤੇ ਮਹਾਰਾਜ ਕਹਿੰਦੇ ਮਲਾਗਰ ਸਿੰਘ ਤੂੰ ਕੀ ਛੱਕ ਕੇ ਆਇਆ ਮਲਾਗਰ ਸਿੰਘ ਦੱਸ ਤੂੰ ਐਸਾ ਕੀ ਛਕਿਆ ਹੈ
ਹੁਣ ਕਰ ਜੋਰ ਕਿਉ ਮੈਂ ਨਿੱਕਾ
ਸਿੱਖ ਨੇ ਕੀ ਖਵਾਇਆ ਕੀ ਛਕਾਇਆ ਮਲਾਗਰ ਸਿੰਘ ਪਹਿਲਾਂ ਹੀ ਉਹ ਸਿੱਖ ਨੂੰ ਘਰ ਛੱਡ ਆਇਆ ਸੀ ਉਹਨੂੰ ਕਿਹਾ ਸੀ ਵੀ ਤੂੰ ਨਾ ਮੇਰੇ ਪਿੱਛੇ ਆ ਉਹਨੂੰ ਕਿਹਾ ਤੂੰ ਘਰ ਰਹਿ ਮੈਂ ਕੱਲਾ ਜਾਂਦਾ ਤੂੰ ਮਲਾਗਰ ਸਿੰਘ ਉਸ ਵੇਲੇ ਹੱਥ ਜੋੜੇ ਇਹਨੂੰ ਕਹਿੰਦੇ ਨੇ ਪੜਦਾ ਕੱਜਣ ਵਾਲਾ ਸਿੱਖ ਕਦੇ ਕਿਸੇ ਦਾ ਪੜਦਾ ਉਗੇੜਦਾ ਨਹੀਂ ਸਿੱਖ ਪੜਦਾ ਕੱਜਦਾ ਹੈ ਮਲਾਗਰ ਸਿੰਘ ਨੇ ਹੱਥ ਜੋੜੇ ਤੇ ਆਖਿਆ ਪਾਤਸ਼ਾਹ ਅੱਜ ਇਹੋ ਜਿਹੀ ਨਾਇਬ ਚੀਜ਼ ਛਕੀ ਹੈ ਜੋ ਅੱਜ ਤੋਂ ਪਹਿਲਾਂ ਕਦੇ ਨਹੀਂ ਛਕੀ ਏਦਾਂ ਦੀ ਵਸਤੂ ਛਕੀ ਹੈ ਮਹਾਰਾਜ ਕਮਾਲ ਦੀ ਵਸਤੂ ਸੀ ਮੈਨੂੰ ਨਹੀਂ ਪਤਾ ਉਹ ਕੀ ਸੀ ਪਰ ਜੋ ਸੀ ਪਾਤਸ਼ਾਹ ਅੰਮ੍ਰਿਤ ਸੀ ਅੰਮ੍ਰਿਤ ਹੀ ਸੀ ਉਸ ਤੋਂ ਪਹਿਲਾਂ ਮਹਾਰਾਜ ਅੱਜ ਤੋਂ ਪਹਿਲਾਂ ਕਦੇ ਮੈਂ ਏਦਾਂ ਦਾ ਪਕਵਾਨ ਨਹੀਂ ਖਾਧਾ ਮਹਾਰਾਜ ਏਦਾਂ ਦੀ ਵਸਤੂ ਅੱਜ ਤੋਂ ਪਹਿਲਾਂ ਮੈਂ ਕਦੇ ਨਹੀਂ ਖਾਧੀ
ਭੋਜਨ ਛਕਿਓ ਭਾਉ ਭਿਖ ਜੀ ਕਾ
ਮਹਾਰਾਜ ਮੈਂ ਤਾਂ ਉਹਦਾ ਪ੍ਰੇਮ ਵੇਖ ਵੇਖ ਕੇ ਹੀ ਰੱਜ ਗਿਆ ਸਿੱਖ ਦਾ ਜਿਹੜਾ ਸਿੱਖ ਮੈਨੂੰ ਘਰੇ ਲੈ ਗਿਆ ਸੀ ਉਹਦਾ ਪ੍ਰੇਮ ਵੇਖ ਵੇਖ ਕੇ ਹੀ ਰੱਜ ਗਿਆ ਇੰਨਾ ਪ੍ਰੇਮ ਕੀਤਾ ਪਾਤਸ਼ਾਹ ਨੇ ਇੰਨੀ ਭਾਵਨਾ ਕੀਤੀ ਪਾਤਸ਼ਾਹ ਨੇ ਤੇ ਸਭ ਕੁਝ ਹਾਜ਼ਰ ਕਰ ਦਿੱਤਾ ਜੋ ਉਹਦੇ ਘਰ ਵਿਚ ਸੀ ਤੇ ਪਾਤਸ਼ਾਹ ਇਹੋ ਜਿਹਾ ਪਕਵਾਨ ਛਕਿਆ ਜਿਸ ਨੂੰ ਖਾਂਦਿਆਂ ਮਹਾਰਾਜ ਆਨੰਦ ਬਣ ਗਿਆ, ਉਹਦੇ ਭਾਉ ਤੇ ਪ੍ਰੇਮ ਨਾਲ ਮੇਰਾ ਹਿਰਦਾ ਭਰ ਗਿਆ।
ਸਗਰੀ ਉਮਰ ਨਹੀਂ ਅਸਕਾਇਓ, ਆਜ ਜਥਾ ਸਿੱਖ ਨੇ ਅਚਵਾਇਓ।
ਹਲਿਆਰ ਜਾਈਏ ਗੁਰਸਿੱਖਾਂ ਤੋਂ, ਧੰਨ ਗੁਰੂ ਕੇ ਸਿੱਖ। ਮਲਾਗਰ ਸਿੰਘ ਕਹਿੰਦੇ, ਸਤਿਗੁਰੂ ਹੇ ਗਰੀਬਨ ਵਾਗ ਸੱਚੇ ਪਾਤਸ਼ਾਹ, ਮੇਰੀ ਸਾਰੀ ਜ਼ਿੰਦਗੀ ਲੰਘ ਗਈ ਹੈ, ਅੱਜ ਤੱਕ ਮੈਂ ਇਹੋ ਜਿਹਾ ਪਕਵਾਨ ਨਹੀਂ ਖਾਧਾ ਜੋ ਅੱਜ ਖਾ ਕੇ ਆਇਆ। ਅੱਜ ਤਾਈ ਏਦਾਂ ਦੀ ਵਸਤੂ ਮੈਂ ਕਦੇ ਨਹੀਂ ਖਾਧੀ ਜੋ ਅੱਜ ਛੱਕ ਕੇ ਆਇਆ ਹਾਂ।
ਉਰ ਜਨ ਤਾਂ ਸੁਨਤ ਬਿਸਮਾਏ, ਇਸ ਘਰ ਕੁਛ ਨੇ ਕਿਆ ਖਾਏ।
ਉਹ ਜਿਹੜੇ ਨਗਰ ਦੇ ਲੋਕ ਸੀ ਨਾ, ਉਹ ਬੜੇ ਇਕਦਮ ਚਿਪ ਖਾ ਗਏ, ਸ਼ਰੀਕ ਦੀ ਵਡਿਆਈ ਜੋ ਸੁਣ ਲਈ। ਉਨ੍ਹਾਂ ਤੇ ਜਾਣ ਬੁੱਝ ਕੇ ਮਲਾਗਰ ਸਿੰਘ ਨੂੰ ਘਰ ਭੇਜਿਆ ਸੀ ਵੀ ਇਹਦੀ ਬੇਇੱਜ਼ਤੀ ਕਰੀਏ, ਪਰ ਉਹਦੀ ਜਦੋਂ ਇੱਜ਼ਤ ਸੋਭਾ ਕੀਤੀ ਮਲਾਗਰ ਸਿੰਘ ਨੇ, ਉਨ੍ਹਾਂ ਕੋਲੋਂ ਜਰੀ ਨਾ ਗਈ। ਉਹ ਪਿੰਡ ਵਾਲੇ ਬਹਿਬਲ ਵਾਸੀ ਬੋਲੇ, ਕਹਿੰਦੇ ਜੀ ਉਹਨੇ ਕੀ ਖਵਾਉਣਾ ਸੀ, ਭੁੱਖ ਨਾਲ ਤਾਂ ਮਰਦਾ, ਰੋਟੀ ਉਹਦੇ ਘਰ ਪੱਕਦੀ ਨਹੀਂ। ਮਹਾਰਾਜ ਉਹਨੇ ਕੀ ਖਵਾਉਣਾ ਸੀ, ਉਹਨੇ ਕੀ ਛਕਾਉਣਾ ਸੀ, ਉਹਦੇ ਘਰ ਤਾਂ ਕੁਝ ਵੀ ਨਹੀਂ, ਕੱਖ ਵੀ ਨਹੀਂ ਹੈ, ਇਹਨੇ ਕੀ ਖਾ ਲਿਆ ਉੱਥੇ? ਫਾਕੇ ਤੇ ਫਾਕਾ ਹੁੰਦਾ, ਇਹ ਨੀ ਇੱਕ ਵਾਰੀ ਫਾਕਾ ਤੇ ਇੱਕ ਵਾਰੀ ਖਾ ਲਿਆ, ਕਈ ਵਾਰੀ ਤੇ ਹੁੰਦਾ ਨਾ। ਮਹਾਰਾਜ ਉਹਦੇ ਘਰ ਤਾਂ ਫਾਕੇ ਤੇ ਫਾਕਾ, ਵੀ ਹੁਣ ਨੀ ਪੱਕਿਆ, ਸਵੇਰੇ ਫਿਰ ਨਹੀਂ ਪੱਕਿਆ, ਸਵੇਰੇ ਨਹੀਂ ਪੱਕਿਆ, ਸ਼ਾਮ ਨੂੰ ਫਿਰ ਨਹੀਂ ਪੱਕਿਆ, ਇੱਦਾਂ ਫਾਕੇ ਤੇ ਫਾਕਾ ਉਹਦੇ ਘਰ ਦੇ ਵਿਚ ਰਹਿੰਦਾ। ਉਹਨੇ ਇਹਨੂੰ ਕੀ ਖਵਾਉਣਾ ਸੀ ਤੇ ਕੀ ਖਵਾਇਆ
ਹੋਣਾ,
ਕਿੱਥੋਂ ਲਿਆ ਕੇ ਇਹਨੂੰ ਖਵਾ ਦੇਣਾ ਸੀ? ਮਲਾਗਰ ਸਿੰਘ ਨੂੰ ਤੈਨੂੰ ਕੀ ਖਵਾ ਦਿੱਤਾ ਉਹਨੇ ਐਸਾ? ਉਹਦੇ ਘਰ ਤਾਂ ਕੱਖ ਵੀ ਨਹੀਂ, ਕੁਝ ਵੀ ਨਹੀਂ, ਕਿਤੇ ਮੰਗਣ ਵੀ ਨਹੀਂ ਗਿਆ ਉਹ, ਜਾਂ ਤਾਂ ਹੋਵੇ ਨਾ ਕਿਤੋਂ ਮੰਗ ਕੇ ਲਿਆਇਆ ਹੋਵੇ, ਉਹ ਵੀ ਨੀ ਕਿਤੇ ਮੰਗਣ ਗਿਆ। ਉਹਨੇ ਤੈਨੂੰ ਐਸਾ ਕੀ ਖਵਾ ਦਿੱਤਾ?
ਗੁਰੂ ਕਹਿਓ ਸਿੱਖ ਲਿਓ ਹਕਾਰੇ, ਬੂਝੇ ਤੇ ਕਿਆ ਵੀਨ ਆਰੇ।
ਮਲਾਗਰ ਸਿੰਘ ਨੀ ਬੋਲਿਆ, ਚੁੱਪ ਰਿਹਾ। ਮਹਾਰਾਜ ਜੀ ਕਹਿੰਦੇ, ਭਾਈ ਏਦਾਂ ਕਰੋ ਵੀ ਉਹ ਸਿੱਖ ਨੂੰ ਹੀ ਸੱਦ ਲਿਆਓ, ਉਹਨੂੰ ਹੀ ਪੁੱਛ ਲੈਂਦੇ ਆ ਵੀ ਐਸਾ ਕੀ ਖਵਾ ਦਿੱਤਾ ਮਲਾਗਰ ਸਿੰਘ ਨੂੰ, ਐਸਾ ਕੀ ਛਕਾ ਦਿੱਤਾ ਜੋ ਛੱਕ ਕੇ ਕਹਿੰਦਾ ਮੈਂ ਸਾਰੀ ਜ਼ਿੰਦਗੀ ਛਕਿਆ ਹੀ ਨਹੀਂ, ਕਦੇ ਭੋਜਨ ਏਦਾਂ ਦਾ ਗ੍ਰਹਿਣ ਹੀ ਨਹੀਂ ਕੀਤਾ। ਮਹਾਰਾਜ ਜੀ ਨੇ ਹੁਕਮ ਕੀਤਾ, ਉਹ ਸਿੱਖ ਨੂੰ ਬੁਲਾ ਕੇ ਲੈ ਆਓ।
ਰਾਹਕ ਤੇ ਲਿਆਏ ਬੁਲਾਏ,
ਜ਼ਿਮੀਦਾਰ ਭੱਜੇ ਗਏ ਜਾਣ ਕੇ ਬੇਇੱਜ਼ਤੀ ਕਰਨ ਵਾਸਤੇ ਉਹ ਸਿੱਖ ਦੀ, ਉਹਨੂੰ ਜਾ ਕੇ ਬੁਲਾ ਕੇ ਲਿਆਏ।
ਪੁੱਛਿਓ ਗੁਰ ਬੈਂਕਾ ਖਵਾਏ।
ਜਦੋਂ ਆਇਆ ਨਾ ਸਿੱਖ, ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਸਿੱਖ ਦੇ ਨੇਤਰ ਭਰੇ ਹੋਏ ਸਨ। ਮਹਾਰਾਜ ਜੀ ਪੁੱਛਦੇ, ਹਾਂ ਭਾਈ ਸਿੱਖਾ, ਆ ਮਲਾਗਰ ਸਿੰਘ ਨੂੰ ਕੀ ਛਕਾ ਕੇ ਭੇਜਿਆ, ਇਹਨੂੰ ਐਸਾ ਕੀ ਛਕਾਇਆ? ਇਹ ਕਹਿੰਦਾ ਮੈਂ ਐਸਾ ਭੋਜਨ ਕਦੇ ਛਕਿਆ ਹੀ ਨਹੀਂ, ਐਸਾ ਇਹਨੂੰ ਕੀ ਛਕਾਇਆ ਹੈ?
ਹੱਥ ਜੋੜ ਹੋਏ ਨਮਰ ਬਖਾਨੀ, ਜੀਨ ਕਟੋਰਾ ਮੈਂ ਭਰ ਪਾਨੇ।
ਹੱਥ ਜੋੜ ਕੇ ਬੋਲਿਆ, ਕਹਿੰਦਾ ਸਤਿਗੁਰੂ ਮੈਂ ਤਾਂ ਇੱਕ ਕਟੋਰਾ ਪਾਣੀ ਦਾ ਭਰ ਕੇ ਦਿੱਤਾ ਸਿੱਖ ਨੂੰ, ਸਿਰਫ ਇੱਕ ਕਟੋਰਾ ਪਾਣੀ ਦਾ ਭਰ ਕੇ ਦਿੱਤਾ ਹੈ, ਉਹਦੇ ਵਿੱਚ ਕੁਝ ਸੁੱਕੇ ਜੇ ਪੀਲੂ ਸਨ ਉਬਲੇ ਹੋਏ, ਉਹ ਕਟੋਰਾ ਪਾਣੀ ਦਾ ਪੀ ਕੇ ਸਿੱਖ ਚੱਲ ਕੇ ਇੱਥੇ ਆ ਗਿਆ, ਹੋਰ ਮੈਂ ਇਹਨੂੰ ਕੁਝ ਨਹੀਂ ਛਕਾਇਆ।
ਉਤੋਂ ਦਾਰ ਦੀ ਨਾ ਕੁਝ ਪਾਇਓ,
ਮਹਾਰਾਜ ਮੈਂ ਇੰਨਾ ਦਾਰ ਦੀ ਹਾਂ, ਘਰ ਵਿਚ ਇਤਨੀ ਗਰੀਬੀ ਵੀ ਮੈਨੂੰ ਕੁਝ ਨਹੀਂ ਮਿਲਿਆ, ਉਹ ਸੁੱਕੇ ਪੀਲੂ ਸਰ ਪਾਣੀ ਚ ਉਬਾਲ ਦਿੱਤੇ, ਕਟੋਰਾ ਭਰ ਕੇ ਮੈਂ ਇਹਦੇ ਅੱਗੇ ਰੱਖ ਦਿੱਤਾ ਕਿ ਉਹਨੂੰ ਛੱਕ ਕੇ ਕਟੋਰੇ ਦਾ ਜਿਹੜਾ ਉਹ ਪਾਣੀ ਸੀ ਪੀ ਕੇ ਅਰਦਾਸ ਕਰਕੇ ਇੱਥੇ ਚੱਲ ਕੇ ਆ ਗਿਆ ਹੈ।
ਕਰਿਓ ਹੁਕਮ ਸੱਚ ਕਿਉਂ ਨਾ ਕਹਿ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਮਲਾਗਰ ਸਿਆ ਸੱਚ ਕਿਉਂ ਨਹੀਂ ਕਹਿੰਦਾ? ਫਿਰ
ਤ੍ਰਿਪਤ ਆਇਓ ਸਿੱਖ ਜਿਮਹਿਤ ਚੈ,
ਜਿੱਦਾਂ ਸਿੱਖ ਨੇ ਚਕਾਇਆ ਤ੍ਰਿਪਤ ਕੀਤਾ ਉਦਾਂ ਤੂੰ ਸੱਚੋ ਸੱਚ ਕਿਉਂ ਨਹੀਂ ਦੱਸਿਆ? ਮਹਾਰਾਜ ਜੀ ਉਹਨੂੰ ਵੀ ਕਹਿੰਦੇ ਕੱਲਾ ਪਾਣੀ ਤਾਂ ਨਹੀਂ, ਕੁਝ ਤਾਂ ਛਕਾਇਆ ਹੋਣਾ ਨਾਲ। ਉਹਨੇ ਆਖਿਆ, ਮਹਾਰਾਜ ਮੈਂ ਤਾਂ ਕਟੋਰਾ ਪਾਣੀ ਦਾ ਹੀ ਛਕਾਇਆ, ਮਹਾਰਾਜ ਕਹਿੰਦੇ ਕੁਝ ਤਾਂ ਛਕਾਇਆ ਹੋਣਾ ਵੀ ਸੱਚੋ ਸੱਚ ਦੱਸ ਕੀ ਛਕਾਇਆ
ਸਿਖਨੇ ਸੱਚ ਕਹਿਓ ਤਿਸ ਬੇਰੇ
ਉਹਨੇ ਉਸ ਵੇਲੇ ਸੱਚੋ ਸੱਚ ਦੱਸਿਆ ਮਹਾਰਾਜ ਜੀ ਨੂੰ ਕਹਿਣ ਲੱਗਾ
ਉੱਚੀ ਕੋਕੜਾ ਪੀਲਨ ਕੇਰੇ
ਪਾਤਸ਼ਾਹ ਮੇਰੇ ਘਰ ਵਿਚ ਕੋਕੜਾਂ ਸਨ ਪੀਲੀਆਂ ਪੀਲੂਆਂ ਦੀਆਂ ਘੁੱਗੜੀਆਂ ਸਨ ਸੁੱਕੇ ਪੀਲੂ ਸਨ
ਗੁਰੂ ਕਹਿਓ ਸਿੱਖੀ ਧਨ ਧਨ ਦੇਖ ਭਾਉ ਤੋ ਭਏ ਪ੍ਰਸੰਨ
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਮਲਾਗਰ ਸਿੰਘ ਦਾ ਇਹ ਪਿਆਰ ਵੇਖ ਕੇ ਨਾ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਗੁਰੂ ਕੀ ਸਿੱਖੀ ਧਨ ਹੈ ਗੁਰੂ ਕੀ ਸਿੱਖੀ ਧਨ ਹੈ ਧਨ ਹੈ ਮਹਾਰਾਜ ਜੀ ਇੰਨੇ ਰੀਝੇ ਕਹਿੰਦੇ ਮਲਾਗਰ ਸਿਆ ਤੂੰ ਮੇਰੇ ਸਿੱਖ ਦਾ ਪੜਦਾ ਕੱਜਿਆ ਮੈਂ ਲੋਕ ਪ੍ਰਲੋਕ ਵਿਚ ਤੇਰਾ ਪੜਦਾ ਕੱਜਿਆ ਮੈਂ ਤੇਰਾ ਪੜਦਾ ਕੱਜਿਆ ਜਿਵੇਂ ਤੂੰ ਮੇਰੇ ਸਿੱਖ ਦਾ ਪੜਦਾ ਕੱਜਿਆ ਮੈਂ ਤੇਰੇ ਪੜਦੇ ਕੱਜ ਦਿੱਤੇ ਨੇ ਲੋਕ ਪ੍ਰਲੋਕ ਵਿਚ ਹੁਣ ਤੈਨੂੰ ਬੇਪੱਤ ਨਹੀਂ ਹੋਣਾ ਪਵੇਗਾ ਇੱਥੇ ਬੜਾ ਵੱਡਾ ਭਾਰੀ ਸੰਕੇਤ ਹੈ ਅੱਜ ਜੇ ਕਿਸੇ ਗੁਰਸਿੱਖ ਵਿਚ ਸਾਨੂੰ ਕੋਈ ਕਮੀ ਨਜ਼ਰ ਆ ਜਾਂਦੀ ਹੈ ਤੇ ਅਸੀਂ ਹਾਲਾਂਕਿ ਸਾਡਾ ਆਪਣਾ ਕੋਈ ਸੱਕਾ ਭਾਈ ਹੋਵੇ ਉਹਦੇ ਚ ਕਮੀ ਹੋਵੇ ਤੇ ਅਸੀਂ ਪੜਦੇ ਪਾਪ ਆ ਕੱਜਦੇ ਨੀ ਰੱਜਦੇ ਉਹਦੇ ਵੱਡੇ ਤੋਂ ਵੱਡੇ ਪਾਪ ਕੱਜ ਦਿੰਦੇ ਹਾਂ ਵੀ ਨਾ ਕਿਸੇ ਨੂੰ ਪਤਾ ਨਾ ਲੱਗੇ ਪਰ ਜੇ ਕਿਸੇ ਗੁਰਸਿੱਖ ਕੋਲੋਂ ਕਿਤੇ ਸੁਭਾਵਕ ਕੋਈ ਗਲਤੀ ਵੀ ਹੋ ਜਾਏ ਤੇ ਅਖਬਾਰਾਂ ਦੇ ਵਿਚ ਭੰਡੀਆਂ ਕਰਦੇ ਆ ਫਲਾਣੇ ਨੇ ਆਹ ਕੀਤਾ ਉਦੋਂ ਸਾਡਾ ਭਾਈ ਵਾਲਾ ਪਿਆਰ ਕਿੱਥੇ ਚਲਿਆ ਜਾਂਦਾ ਉਦੋਂ ਸਾਡੀ ਪ੍ਰੀਤ ਕਿੱਥੇ ਚਲੀ ਜਾਂਦੀ ਹੈ ਉਹਨਾਂ ਭਰਾਵਾਂ ਨਾਲ ਗੁਰਸਿੱਖ ਵੀ ਤਾਂ ਸਾਡੇ ਭਾਈ ਨੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਉਦੋਂ ਤਾਂ ਅਸੀਂ ਭੰਡੀ ਕਰਦੇ ਨੀ ਰੱਜਦੇ ਉਦੋਂ ਇਹ ਸਮਝ ਲੈਂਦੇ ਹਾਂ ਵੀ ਸਾਡਾ ਦੁਸ਼ਮਣ ਗੁਰਸਿੱਖ ਦਾ ਕੰਮ ਨੇ ਕਿਸੇ ਦੂਸਰੇ ਗੁਰਸਿੱਖ ਦਾ ਪੜਦਾ ਚੁੱਕੇ ਪੜਦਾ ਕੱਜੇ ਹਾਂ ਉਹਦੇ ਚ ਕੋਈ ਕਮੀ ਹੈ ਤੇ ਕੋਲ ਜਾ ਕੇ ਪਿਆਰ ਨਾਲ ਠਰੰਬੇ ਨਾਲ ਉਹਨੂੰ ਸਮਝਾ ਦੇਵੇ ਭਾਈ ਸਿੱਖਾ ਇਹ ਕਮੀ ਤਿਆਗ ਦੇ ਪਰ ਇਹ ਤਾਂ ਕੋਈ ਜ਼ਰੀਆ ਨਹੀਂ ਨਾ ਹੈ ਕਿ ਉਹਦੀਆਂ ਝੂਠੀਆਂ ਤਸਵੀਰਾਂ ਬਣਾ ਕੇ ਅਨੇਕ ਪ੍ਰਕਾਰ ਦੀਆਂ ਹੋਰ ਚੀਜ਼ਾਂ ਕਰਕੇ ਆ ਸੋਸ਼ਲ ਮੀਡੀਆ ਦੇ ਉੱਤੇ ਛੱਡ ਦੇਣੀਆਂ ਅੱਜ ਕੱਲ ਆਹ ਬੜਾ ਕੁਝ ਚੱਲ ਰਿਹਾ ਅਖਬਾਰਾਂ ਦੇ ਵਿਚ ਨਿਊਜ਼ ਚੈਨਲਾਂ ਦੇ ਵਿਚ ਉਹਦੀ ਭੰਡੀ ਕਰੀ ਜਾਣੀ ਐਸਾ ਤਾਂ ਨਹੀਂ ਅਸੀਂ ਆਪਣੇ ਘਰ ਦੀਆਂ ਗੱਲਾਂ ਕਿਤੇ ਅਖਬਾਰਾਂ ਵਿਚ ਕਢਾਉਂਦੇ ਹਾਂ ਸਾਡੇ ਘਰ ਦੇ ਵਿਚ ਕੋਈ ਘਟਨਾ ਘਟ ਜਾਂਦੀ ਹੈ ਕਿ ਅਸੀਂ ਉਹ ਜਾ ਕੇ ਬਾਹਰ ਭੰਡੀ ਕਰਦੇ ਹਾਂ ਯਤਨ ਕਰਦੇ ਹਾਂ ਘਰ ਚ ਹੀ ਦੱਬੀ ਰਹੇ ਤੇ ਸਾਰਾ ਗੁਰਸਿੱਖ ਧਰਮ ਸਾਡਾ ਪਰਿਵਾਰ ਹੈ ਸਾਡਾ ਘਰ ਹੈ ਜੇ ਕਿਸੇ ਵਿਚ ਕੋਈ ਕਮੀ ਆ ਉਹਨੂੰ ਪਿਆਰ ਨਾਲ ਠਰੰਬੇ ਨਾਲ ਅਸੀਂ ਨਜਿੱਠ ਸਕਦੇ ਹਾਂ ਭੰਡੀ ਕਰਕੇ ਉਹਦੇ ਖਿਲਾਫ਼ ਬੋਲ ਕੇ ਸੇਧਾਂ ਦੀ ਬਿਰਤੀ ਨਹੀਂ ਗੁਰਸਿੱਖ ਦੀ ਪੜਦਾ ਕੱਜਣ ਦੀ ਬਿਰਤੀ ਹੈ ਉਹ ਢੱਕ ਲਈਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਇਸ ਸਿੱਖ ਦਾ ਪੜਦਾ ਕੱਜਿਆ ਨਾ ਦੂਜਿਆਂ ਨੇ ਤੇ ਲਾਹਣ ਦਾ ਯਤਨ ਕੀਤਾ ਸੀ ਨਾ ਨਾਲ ਦੇ ਸ਼ਰੀਕ ਨੇ ਉਹਨਾਂ ਤੇ ਇਹੀ ਕਿਹਾ ਸੀ ਵੀ ਇਹਦੀ ਬੇਇੱਜ਼ਤੀ ਹੋਵੇ ਬੇਆਬਰੂ ਹੋਵੇ ਪਰ ਮਲਾਗਰ ਸਿੰਘ ਨੇ ਪੜਦਾ ਕੱਜਿਆ ਤੇ ਮਹਾਰਾਜ ਜੀ ਕਹਿੰਦੇ ਮਲਾਗਰ ਸਿੰਘ ਤੇਰਾ ਲੋਕ ਪ੍ਰਲੋਕ ਵਿਚ ਪੜਦਾ ਕੱਜਿਆ ਗਿਆ
ਗੁਰੂ ਕਹਿਓ ਸਿੱਖੀ ਧਨ ਧਨ ਦੇਖ ਭਾਉ ਤੋ ਭਏ ਪ੍ਰਸੰਨ
ਗੁਰੂ ਜੀ ਕਹਿੰਦੇ ਸਿੱਖੀ ਧਨ ਹੈ ਧਨ ਹੈ ਇਹਦਾ ਭਾਉ ਵੇਖ ਕੇ ਮਹਾਰਾਜ ਜੀ ਬੜੇ ਹੀ ਪ੍ਰਸੰਨ ਹੋਏ
ਅਸ ਸਿੱਖ ਵੀ ਵਿਚ ਪੰਥ ਸੁਹਾਏ ਸਤੀ ਦੇ ਸੰਤੋ ਕੀ ਕਾਏ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜੇ ਸਿੱਖ ਵੀ ਮੇਰੇ ਪੰਥ ਚ ਸੋਭਨੀਕ ਹੋਣਗੇ ਕਿ ਦੇਣ ਵਾਲੇ ਸਤੀ ਤੇ ਖਾਣ ਵਾਲੇ ਸੰਤੋਖੀ ਅਕਸਰ ਐਸਾ ਹੁੰਦਾ ਨਹੀਂ ਦੇਣ ਵਾਲਾ ਸਤੀ ਨਹੀਂ ਹੁੰਦਾ ਖਾਣ ਵਾਲਾ ਸੰਤੋਖੀ ਨਹੀਂ ਹੁੰਦਾ ਜ਼ਿਆਦਾਤਰ ਏਦਾਂ ਦੀ ਬਿਰਤੀ ਹੁੰਦੀ ਹੈ ਦੇਣ ਵਾਲੇ ਦੇ ਮਨ ਚ ਹੁੰਦਾ ਵੀ ਚਲੋ ਹੱਥ ਘੁੱਟ ਕੇ ਦੇਈਏ ਨਾ ਦੇਈਏ ਹੋਰ ਤੇ ਲੈਣ ਵਾਲੇ ਦੇ ਮਨ ਦੇ ਵਿਚ ਸੰਤੋਖ ਨਹੀਂ ਹੁੰਦਾ ਕਹਿੰਦਾ ਹੋਰ ਆ ਜਾਏ ਹੋਰ ਆ ਜਾਏ ਬਹੁਤ ਵਿਰਲੇ ਸਿੱਖ ਹੁੰਦੇ ਨੇ ਵੀ ਦੇਣ ਵਾਲਾ ਸਤੀ ਜੋ ਹਾਜ਼ਰ ਹੈ ਹਾਜ਼ਰ ਕਰ ਦੇਵੇ ਤੇ ਲੈਣ ਵਾਲਾ ਸਬਰ ਨਾਲ ਸੰਤੋਖ ਨਾਲ ਲਵੇ ਇਹ ਨਹੀਂ ਕਿ ਜੋ ਹੋਵੇ ਸਾਰਾ ਕੁਝ ਇਕੱਠਾ ਕਰਕੇ ਲੈ ਲਵੇ ਕਹਿੰਦੇ ਏਦਾਂ ਦੀ ਬਿਰਤੀ ਵਾਲੇ ਵੀ ਸਿੰਘ ਮੇਰੇ ਪੰਥ ਵਿਚ ਹੋਣਗੇ ਅੱਜ ਵੀ ਨੇ ਅੱਗੇ ਵੀ ਹੋਣਗੇ ਕਿ ਦੇਣ ਵਾਲੇ ਸਤੀ ਤੇ ਖਾਣ ਵਾਲੇ ਸੰਤੋਖੀ।
ਸਿੱਖ ਡਿੱਗ ਹੋਏ ਚਾਵੇ ਨਹੀਂ।
ਮਹਾਰਾਜ ਕਹਿੰਦੇ ਜੇ ਕੋਈ ਸਿੱਖ ਦੇ ਕੋਲ ਹੋਵੇ, ਹੁੰਦਿਆਂ ਹੋਇਆਂ ਵੀ ਕਿਸੇ ਸਿੱਖ ਨੂੰ ਨਾ ਚੁਕਾਵੇ,
ਤੋ ਦੁਖਨ ਜਾਨੋ ਤੇ ਸਮਾਏ,
ਫਿਰ ਉਹਦੇ ਤੇ ਬੜਾ ਵੱਡਾ ਦੂਸ਼ਣ ਲੱਗਦਾ। ਤੇ ਸਭ ਕੁਝ ਹੈ, ਕੋਈ ਗੁਰਸਿੱਖ ਆ ਜੇ ਤੇ ਉਹਨੂੰ ਚੁਕਾਉਣ ਦੀ ਬਜਾਏ ਮੂੰਹ ਮੋੜ ਲੈਣਾ, ਹੁੰਦਿਆਂ ਹੋਇਆਂ ਵੀ ਨਾ ਕਰ ਦੇਣੀ, ਹੁੰਦਿਆਂ ਹੋਇਆਂ ਵੀ ਉਹਨੂੰ ਨਾ ਚੁਕਾਉਣਾ। ਕਹਿੰਦੇ ਉਹਨੂੰ ਬੜਾ ਵੱਡਾ ਭਾਰੀ ਦੂਸ਼ਣ ਲੱਗਦਾ, ਪਾਪ ਲੱਗਦਾ ਹੈ।
ਨਿਰਤਨ ਸਿੱਖ ਤੇ ਜਾਚੈ ਨਿਕਾ।
ਜੇ ਕੋਈ ਗਰੀਬ ਸਿੱਖ ਹੈ ਤੇ ਕੋਈ ਜਾ ਕੇ ਜਬਰੀ ਉਹਦੀ ਧੋਣ ਦੇ ਵਿਚ ਨਹੁੰ ਰੱਖ ਕੇ ਕਹੇ ਲਿਆ ਵੀ ਇੰਨਾ ਹੀ ਅਸੀਂ ਲੈ ਕੇ ਜਾਣਾ, ਅਸੀਂ ਖਾ ਕੇ ਜਾਣਾ, ਉਹਦੇ ਕੋਲ ਹੋਵੇ ਨਾ, ਤੇ ਇਹ ਜਾ ਕੇ ਮੰਗਣ ਕੇ ਜਾਣ ਬੁੱਝ ਕੇ ਉਹਨੂੰ ਤੰਗ ਕਰੇ, ਕਹਿੰਦੇ ਉਹਨੂੰ ਵੀ ਪਾਪ ਲੱਗਦਾ ਮੰਗਣ ਵਾਲੇ ਨੂੰ। ਜੇ ਹੋਵੇ ਤੇ ਨਾ ਦੇਵੇ ਉਹਨੂੰ ਪਾਪ ਹੈ, ਤੇ ਜਿਹਦੇ ਕੋਲ ਨਾ ਹੋਵੇ, ਗਰੀਬ ਸਿੱਖ ਹੋਵੇ, ਉਹਦੇ ਕੋਲ ਜਾ ਕੇ ਮੰਗੇ ਤੇ ਕਹਿੰਦੇ ਇਹ ਫਿਰ ਮੰਗਣ ਵਾਲੇ ਨੂੰ ਦੋਸ਼ ਲੱਗਦਾ ਹੈ।
ਦੋਸ਼ ਲਕੋ ਅਚਵੈ ਤਿਸੀ ਕਾ।
ਫਿਰ ਕਹਿੰਦੇ ਉਹਨੂੰ ਦੋਸ਼ ਲੱਗਦਾ ਕਿ ਉਸ ਗਰੀਬ ਸਿੱਖ ਦੇ ਘਰ ਦਾ, ਜੇ ਜਬਰੀ ਉਹਨੂੰ ਜਾ ਕੇ ਕਹੇ ਵੀ ਮੇਰੇ ਲਈ ਪਕਵਾਨ ਤਿਆਰ ਕਰ, ਉਹਦੇ ਕੋਲ ਰੋਟੀ ਜੋਗੇ ਵੀ ਮਾਇਆ ਨਾ ਹੋਵੇ, ਇਹ ਕਿ ਮੇਰੇ ਲਈ ਪਕਵਾਨ ਤਿਆਰ ਕਰ, ਜਿਵੇਂ ਮਸੰਦ ਕਰਦੇ ਸੀ। ਪਿੱਛੇ ਕਥਾ ਵਿਚ ਆਇਆ ਹੀ ਹੈ ਨਾ, ਮਸੰਦਾਂ ਨੇ ਵੀ ਇਹੀ ਕੰਮ ਫੜਿਆ ਸੀ। ਗਰੀਬ ਸਿੱਖਾਂ ਦੇ ਘਰ ਚ ਜਾਣਾ, ਉਹਨਾਂ ਭੋਜਨ ਤਿਆਰ ਕਰਕੇ ਰੱਖਣਾ, ਤੇ ਬਸੰਦਾਂ ਨੇ ਕਹਿਣਾ ਸਾਡੇ ਲਈ ਤਾਂ ਮੀਟ ਤਿਆਰ ਕਰੋ, ਸਾਡੇ ਵਾਸਤੇ ਤਾਂ ਸ਼ਰਾਬ ਦੀਆਂ ਬੋਤਲਾਂ ਲਿਆਓ, ਸਾਡੇ ਵਾਸਤੇ ਤਾਂ ਦੇਸੀ ਘਿਓ ਦਾ ਕੜਾਹ ਕਰਕੇ ਲਿਆਓ, ਸਾਨੂੰ ਤਾਂ ਉਹੀ ਖਾਣਾ ਪਸੰਦ ਹੈ। ਉਹ ਗਰੀਬ ਸਿੱਖਾਂ ਨੂੰ ਤੰਗ ਕਰਦੇ ਸਨ, ਤਦੇ ਤਾਂ ਮਸੰਦਾਂ ਨੂੰ ਸੋਧਾ ਲਾਇਆ ਦਸਵੇਂ ਪਾਤਸ਼ਾਹ ਨੇ। ਮਹਾਰਾਜ ਜੀ ਕਹਿੰਦੇ ਕਿਤੇ ਸਿੱਖਾਂ ਵਿਚ ਵੀ ਇਹ ਫਿਰਤ ਨਾ ਪੈ ਜੇ ਵੀ ਅਸੀਂ ਕਿਹੜਾ ਮਸੰਦ ਆ। ਮਹਾਰਾਜ ਜੀ ਕਹਿੰਦੇ ਵੀ ਗਰੀਬ ਸਿੱਖ ਦੇ ਘਰ ਜਾ ਕੇ ਉਹਨੂੰ ਤੰਗ ਕਰਨਾ ਤੇ ਕਹਿਣਾ ਅਸੀਂ ਖਾਣਾ ਹੀ ਖਾਣਾ, ਕਹਿੰਦੇ ਫਿਰ ਉਹਨੂੰ ਵੀ ਦੋਸ਼ ਲੱਗਦਾ ਹੈ।
ਜਾਂ ਤੇ ਭਾਵ ਮੂਲ ਹੀ ਜਾਣ
ਕਰਕੇ, ਮੂਲ ਭਾਵ ਹੀ ਪ੍ਰੇਮ ਹੀ ਮੂਲ ਹੈ ਕਿ ਜਿਹੜਾ ਪ੍ਰੇਮ ਨਾਲ ਜੋ ਕੁਝ ਦੇਵੇ, ਛਕਣ ਵਾਲਾ ਸਬਰ ਨਾਲ ਛਕ ਲਵੇ ਤੇ ਦੇਣ ਵਾਲਾ ਪ੍ਰੇਮ ਨਾਲ ਭੇਟ ਕਰ ਦੇਵੇ।
ਅਚਨੇ ਚਾਵਨ ਬਿਦ ਪਹਿਚਾ।
ਛਕਾਣਾ ਜਾਂ ਛਕਣਾ ਦੋਵੇਂ ਕੰਮ ਪ੍ਰੇਮ ਨਾਲ ਹੀ ਹੋਣੇ ਚਾਹੀਦੇ ਨੇ। ਜਿਹੜਾ ਛਕਾਉਣ ਵਾਲਾ ਉਹ ਪ੍ਰੇਮ ਨਾਲ ਛਕਾ ਦੇਵੇ ਤੇ ਜਿਹੜਾ ਛਕਣ ਵਾਲਾ ਹੈ ਉਹ ਪ੍ਰੇਮ ਨਾਲ ਛਕ ਲਵੇ।
ਦੋਹੇਰਾ ਕਰਿਓ ਕੁਚ ਤੈ ਤੇ ਚੜੇ ਸ਼੍ਰੀ ਸਤਿਗੁਰ ਸੁਖਦਾਏ।
ਗਰੀਬਨ ਬਾਗ ਸੱਚੇ ਪਾਤਸ਼ਾਹ ਨੇ ਬਚਨ ਇੱਥੇ ਬਹਿਬਲ ਪਿੰਡ ਦੀ ਜੂਹ ਵਿਚ ਕੀਤੇ, ਸਤੀ ਦੇ ਸੰਤੋਖੀ ਖਾਏ। ਇਹ ਬਚਨ ਕਰਕੇ ਗਰੀਬਨ ਬਾਗ ਸੱਚੇ ਪਾਤਸ਼ਾਹ ਇੱਕ ਰਾਤ ਇੱਥੇ ਰਹੇ। ਅਗਲੇ ਦਿਨ ਸਵੇਰੇ ਮਹਾਰਾਜ ਜੀ ਨੇ ਇੱਥੋਂ ਕੂਚ ਕੀਤਾ, ਸੁਖਦਾ ਤੇ ਸਤਿਗੁਰੂ ਜੀ ਨੇ ਚਾਲਾ ਪਾਇਆ।
ਗਏ ਕਪੂਰੇ ਕੋਟ ਕੋ ਸਿੰਘ ਸੰਘ ਸਮਦਾਏ।
ਕਪੂਰੇ ਦੇ ਕੋਟ ਨੂੰ ਜਿੱਥੇ ਕਪੂਰੇ ਦਾ ਕਿਲਾ ਬਣਿਆ ਉਥੋਂ ਨਾਂ ਪਿਆ ਕੋਟ ਕਪੂਰਾ, ਕਪੂਰੇ ਦਾ ਕੋਟ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਟ ਕਪੂਰੇ ਨੂੰ ਚੱਲ ਪਏ, ਨਾਲ ਬਹੁਤ ਸਾਰੇ ਸਿੰਘ ਨੇ, ਫੌਜਾਂ ਹਨ।
ਇਸ ਕਪੂਰ ਤੇ ਉਤਰੇ ਦੂਰ,
ਕੋਟ ਕਪੂਰੇ ਤੋਂ ਥੋੜੀ ਪਹਿਲਾਂ ਹੀ ਦੂਰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕੇ ਉਤਰੇ ਹਨ।
ਆਏ ਉਚਿਤ ਜੈ ਰੂਰ,
ਜਿੱਥੇ ਵਧੀਆ ਭਲਾ ਸਥਾਨ ਸਤਿਗੁਰੂ ਜੀ ਦੇ ਮਨ ਨੂੰ ਪਸੰਦ ਆਇਆ, ਚੰਗੀ ਜਗ੍ਹਾ ਮਹਾਰਾਜ ਜੀ ਦੇ ਮਨ ਨੂੰ ਪਸੰਦ ਆਈ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ।
ਡੇਰਾ ਕਰਿਓ ਤੁਰੰਗ ਲਗਾਏ।
ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਘੋੜੇ ਬੰਨ ਦਿਓ, ਪਛਾੜੀਆਂ ਪਾ ਕੇ ਡੇਰਾ ਕਰ ਲਿਆ।
ਤਿੰਨ ਇੰਧਨ ਇਕੱਠੇ ਕਰਵਾਏ,
ਘਾਹ ਪੱਠਾ ਘੋੜਿਆਂ ਵਾਸਤੇ, ਲੰਗਰਾਂ ਵਾਸਤੇ ਬਾਲਣ ਆਦਿਕ ਇਕੱਠਾ ਕਰਵਾਇਆ ਹੈ।
ਬੈਠੇ ਸਤਿਗੁਰ ਲਾਏ ਦੀਵਾਨ।
ਮਹਾਰਾਜ ਜੀ ਇੱਥੇ ਹੀ ਬੈਠ ਗਏ, ਦੀਵਾਨ ਸਜਾ ਲਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦੀਵਾਨ ਸਜ ਗਿਆ, ਸਿੰਘ ਫੌਜਾਂ ਆ ਕੇ ਦੀਵਾਨ ਚ ਬੈਠ ਗਏ।
ਕੀਰਤਕ ਦਰਸ਼ਨ ਹੈ ਨਰਿਆਨ,
ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਨੇੜੇ ਤੇੜੇ ਦੇ ਨਗਰ ਨਿਵਾਸੀਆਂ ਨੂੰ, ਉਹ ਚੱਲ ਕੇ ਆ ਰਹੇ ਨੇ, ਆ ਕੇ ਦਸਵੇਂ ਪਾਤਸ਼ਾਹ ਜੀ ਦੇ ਦੀਵਾਨ ਚ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਖਬਰ ਕਪੂਰੇ ਕੇ ਡਿੱਗ ਗਏ, ਮਿਲਵੇ ਕਾਰਨ ਤਿਆਰੀ ਕਏ।
ਕਪੂਰੇ ਚੌਧਰੀ ਨੂੰ ਪਤਾ ਲੱਗਾ ਕਿ ਦਸਵੇਂ ਪਾਤਸ਼ਾਹ ਸਾਡੇ ਨਗਰ ਦੀ ਜੂਹ ਵਿਚ ਆਏ ਨੇ, ਤੇ ਬੜੀ ਭਾਵਨਾ ਨਾਲ ਇਹ ਵੀ ਚੱਲ ਕੇ ਆਇਆ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਘੋੜਾ ਇੱਕ ਸ਼ਿੰਗਾਰ ਬਣਾਇਓ,
ਮਹਾਰਾਜ ਜੀ ਨੂੰ ਮਿਲਣ ਵਾਸਤੇ ਇਹਨੇ ਵੀ ਤਿਆਰੀ ਕੀਤੀ ਤੇ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਇਹਨੇ ਇੱਕ ਘੋੜਾ ਤਿਆਰ ਕੀਤਾ। ਇੱਕ ਘੋੜਾ ਬੜੇ ਚੰਗੇ ਢੰਗ ਨਾਲ ਉਹਨੂੰ ਸ਼ਿੰਗਾਰਿਆ ਹੈ ਔਰ ਮਹਾਰਾਜ ਜੀ ਨੂੰ ਹੋਰ ਭੇਟਾਵਾਂ ਭੇਟ ਕਰਨ ਲਈ ਔਰ ਉਹ ਘੋੜਾ ਸ਼ਿੰਗਾਰ ਕੇ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਲਿਆਇਆ ਹੈ।
ਕੀਤਕ ਨਰ ਲੈ ਕਰ ਨਿਜ ਸਾਥ,
ਚੌਧਰੀ ਸੀ ਨਗਰ ਦਾ ਕਪੂਰਾ, ਕੋਟ ਕਪੂਰੇ ਦਾ ਮਾਲਕ ਸੀ ਤੇ ਆਪਣੇ ਨਾਲ ਹੋਰ ਵੀ ਕਈ ਨਗਰ ਨਿਵਾਸੀਆਂ ਨੂੰ ਲੈ ਕੇ ਆਇਆ ਹੈ।
ਪਹੁੰਚੇ ਆਏ ਪਿਕੇ ਗੁਰਨਾਥ,
ਆਇਆ ਸਤਿਗੁਰਾਂ ਦੇ ਚਰਨਾਂ ਵਿਚ ਪਹੁੰਚਿਆ ਹੈ।
ਅਰਬਿੰਦ ਬੰਦਨਾ ਕਰੇ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਆ ਕੇ ਮੱਥਾ ਟੇਕਿਆ, ਸਤਿਗੁਰਾਂ ਨੂੰ ਵੰਦਨਾ ਕੀਤੀ।
ਹੱਥ ਬੰਨ ਬੈਠਿਓ ਤਿਸ ਕਰੇ,
ਹੱਥ ਬੰਨ ਕੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਬੈਠਾ ਹੈ।
ਕੁਸ਼ਲ ਪ੍ਰਸ਼ਨ ਕਹਿ ਕਿਰਪਾ ਨਿਦਾਨਾ, ਕਿਰਪਾ ਆਪ ਕੀ ਆਨੰਦ ਮਾਨਾ।
ਮਹਾਰਾਜ ਜੀ ਕਹਿੰਦੇ ਹਾਂ ਕਪੂਰਾ ਜੀ, ਰਾਜੀ ਖੁਸ਼ੀ ਹੋ। ਚੌਧਰੀ ਕਪੂਰੇ ਨੂੰ ਪੁੱਛਦੇ ਮਹਾਰਾਜ, ਕਪੂਰਾ ਜੀ ਰਾਜੀ ਖੁਸ਼ੀ ਹੋ? ਇਹਨੇ ਆਖਿਆ ਮਹਾਰਾਜ ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਹੈ, ਤੁਹਾਡੀ ਕਿਰਪਾ ਨਾਲ ਭਾਰੀ ਆਨੰਦ ਹੈ।
ਕਹੋ ਕਪੂਰਾ ਯੁਧ ਤਰੇ,
ਕਪੂਰਾ ਸ਼ਸਤਰਧਾਰੀ ਸੀ। ਮਹਾਰਾਜ ਜੀ ਕਹਿੰਦੇ ਕਪੂਰਿਆ ਤੂੰ ਤਾਂ ਸ਼ਸਤਰਧਾਰੀ ਹੈ, ਸ਼ਸਤਰ ਧਾਰਨ ਕੀਤੇ ਹੋਏ ਨੇ,
ਤੀਰ ਵੀਰਤਾ ਕੇਤਕ ਕਰੇ।
ਹਾਂ ਤੂੰ ਕਿੰਨੀ ਕੁ ਵੀਰਤਾ ਰੱਖੀ ਆਪਣੇ ਅੰਦਰ, ਕਿੰਨਾ ਕੁ ਤੇਰੇ ਅੰਦਰ ਧੀਰਜ ਆ ਲੜਨ ਵਾਸਤੇ।
ਰਣ ਕੀ ਚੋਪ ਵਿਸਾਲ ਕੇ ਨਾ,
ਜੰਗ ਲੜਨ ਦਾ ਸ਼ੌਂਕ ਹੈ ਕਿ ਨਹੀਂ? ਸ਼ਸਤਰ ਵਿਖਾਣ ਨੂੰ ਹੀ ਰੱਖੇ ਨੇ, ਜਾਂ ਸ਼ਸਤਰ ਚਲਾਉਣ ਦਾ ਸ਼ੌਂਕ ਵੀ ਹੈ, ਜੰਗ ਲੜਨ ਦਾ ਚੌਂਪ ਵੀ ਹੈ ਕਿ ਨਹੀਂ?
ਜਿਸਤੇ ਵੀਰ ਪਰਮ ਪਦ ਪਾਏ,
ਜਿਹਦੇ ਨਾਲ ਵੀਰ ਯੋਧੇ ਪਰਮ ਪਦਵੀ ਨੂੰ ਪ੍ਰਾਪਤ ਹੁੰਦੇ ਨੇ, ਉਹ ਜੰਗ ਲੜਨ ਦੀ ਖੁਆਇਸ਼ ਵੀ ਹੈ ਕਿ ਨਹੀਂ?
ਕਹੋ ਕਪੂਰੇ ਸ੍ਰੀ ਗੁਰ ਸਾਥ, ਇਹ ਜਗਨਨਾਥ ਆਪ ਕੇ ਹੱਥ।
ਹੱਥ ਜੋੜ ਕੇ ਕਪੂਰਾ ਕਹਿੰਦਾ ਸੱਚੇ ਪਾਤਸ਼ਾਹ, ਜੰਗ ਲੜਨਾ ਯੁੱਧ ਲੜਨਾ ਇਹ ਤਾਂ ਤੁਹਾਡੇ ਹਿੱਸੇ ਹੀ ਹੈ ਪਾਤਸ਼ਾਹ, ਇਹ ਤਾਂ ਤੁਹਾਡੇ ਹੱਥ ਹੀ ਹੈ।
ਧੀਰ ਵੀਰ ਕੋ ਭੀਰੂ ਬਣਾਵੋ,
ਤੁਸੀਂ ਚਾਹੋ ਤੇ ਵੱਡੇ ਵੱਡੇ ਧੀਰਜ ਵੀਰ ਯੋਧਿਆਂ ਨੂੰ ਕਾਇਰ ਬਣਾ ਦਿੰਦੇ ਹੋ।
ਭੀਰਨ ਤੇ ਬੋ ਯੁੱਧ ਮਚਾਓ,
ਜੇ ਚਾਹੋ ਤੇ ਕਾਇਰਾਂ ਤੋਂ ਯੁੱਧ ਕਰਾ ਕੇ ਉਹਨਾਂ ਨੂੰ ਸੂਰਮੇ ਬਣਾ ਦਿੰਦੇ ਹੋ। ਮਹਾਰਾਜ ਇਹ ਤਾਂ ਤੁਹਾਡੇ ਹੱਥ ਦੀ ਖੇਡ ਹੈ ਗਰੀਬ ਨਿਵਾਜ, ਇਹ ਤਾਂ ਤੁਸੀਂ ਬਣਤਰ ਬਣਾਉਣੀ ਹੈ। ਮਹਾਰਾਜ ਜੀ ਕਪੂਰੇ ਨਾਲ ਬਚਨ ਬਿਲਾਸ ਕਰ ਰਹੇ ਨੇ,
ਭਲਾ ਕਪੂਰੇ, ਭਲਾ ਕਪੂਰੇ ਬੋਲੇ ਪਾਤਸ਼ਾਹ ਗੁਰਪੂਰੇ।
ਮਹਾਰਾਜ ਜੀ ਕਹਿੰਦੇ ਕਪੂਰਿਆ ਭਲਾ, ਕਪੂਰਿਆ ਭਲਾ ਤੂੰ ਵਧੀਆ ਬਚਨ ਕਿਹਾ। ਤੋ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਕਪੂਰੇ ਦੇ ਨਾਲ ਵਾਰਤਾਲਾਪ ਕਰ ਰਹੇ ਨੇ, ਜੰਗ ਯੁੱਧ ਦੀਆਂ ਗੱਲਾਂ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।